ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਮਨ ਕਰੋਂ ਤੁਦੇ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਤਿਤੂਲ ਤੇ ਤੁਮ ਬਖਸ਼ਣ ਹਾਰੇ ਤੁਮ ਬਖਸ਼ਣ ਹਾਰੇ ਪੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕਹੇ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛੱਡੈ ਖੇ हे रब हे सस हे करुणा निद मेरी अभय विनती सुन लीजे और न मांगत हों तुम ते कश चाहत हों चित मैं सोई कीजे शस्त्रन स्यों अत ही रण पीतर ਜੂਜ ਮਰੋ ਤੋ ਸੱਚ ਤੀਜੇ ਸੰਤ ਸੁਹਾਏ ਸਦਾ ਜਗ ਮਾਏ ਕਿਰਪਾ ਕਰ ਸ਼ਿਆਮ ਇਹ ਵਰ ਦੀਜੇ ਸੰਤ ਸੁਹਾਏ ਸਦਾ ਜਗ ਮਾਏ ਕਿਰਪਾ ਕਰ ਸ਼ਾਮ ਇਹ ਬਰ ਦੀਜੈ ਸਿਰ ਧਰ ਕੇ ਤਲੀ ਤੇ ਆਵੀ ਸਿਰ ਧਰ ਕੇ ਤਲੀ ਤੇ ਆਵੀ ਲੰਘਣਾ ਜੇ ਪ੍ਰੇਮ ਦੀ ਗਲੀ ਧਰ ਕੇ ਤਲੀ ਤੇ ਆਵੀ ਲੰਘਣਾ ਜੇ ਪ੍ਰੇਮ ਦੀ ਗਲੀ ਮੈਂ ਸਾਂਝ ਪ੍ਰੇਮ ਦੀ ਗਲੀ ਤਰ ਕੇ ਤਲੀ ਆਵੇ ਲੰਘਣਾ ਜ ਪ੍ਰੇਮ ਦੀ ਗਲੀ
ਹਰ
ਸਬਨ ਕੀ ਰੇਣੁਗਾ ਹਵਾਓ ਹਮਾਰੇ ਪਾਸ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ ਮਰਨੇ ਤੇ ਕਿਆ ਡਰਪਣਾ ਜਬ ਹਾਥ ਸੰਧੌਰਾ ਲੀ ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ
ਛੱਡਦੇ ਆਸਾਂ ਜੀਵਨ ਦੀਆਂ ਛੱਡਦੇ ਆਸਾਂ
ਕਬੂਲ ਲੈ ਜੀਵਨ ਨਹੀਂ ਛੱਡਦੇ ਮਰਨਾ ਕਬੂਲ ਲੈ ਜੀਵਨ ਨਹੀਂ ਛੱਡਦੇ ਪਹਿਲਾ ਮਰਨਾ ਕਬੂਲ ਲੈ ਜੀਵਨ ਕੀ ਛੱਡਿਆਸ ਪਹਿਲਾ ਮਰਨ ਕਬੂਲ ਲੈ
ਜੀਵਨ ਕੀ ਛੱਡਿਆਸ ਪਹਿਲਾ ਮਰਨ ਕਬੂਲ ਲੈ ਜੀਵਨ ਕੀ ਛੱਡਿਆਸ ਪਹਿਲਾ ਮਰਨ ਕਬੂਲ ਲੈ
ਮਰਨ ਕਬੂਲ ਵਾਹਿਗੁਰੂ 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 ਹਰ ਜਪੋ ਗੁਰਮੁਖੋ ਅੱਖਾਂ ਬੰਦ ਕਰਕੇ ਬੈਠੋ ਸਾਰੇ ਸਾਥ ਦਿਓ ਵਾਹਿਗੁਰੂ 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 ਸਾਰੇ ਬੋਲੋ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ
तिम तिम बरस अमृत सागर 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 मन पीवे सुन शब्द विचार मन पीवे सुन शब्द विचार
मन पीवे सुन शब्द विचार मन पीवे सुन शब्द विचार
तिम तिम वर्ष अमृत सार तिम तिम वर्ष अमृत सार
तिम तिम वर्ष
मन पीवे सुन शब्द विचार
मन पीवे सुन शब्द विचार मन पीवे सुन शब्द विचार
तिम तिम वर्ष अमृत सार तिम तिम वर्ष अमृत सार
तिम तिम वर्ष
तन गुरु प्यार तन गुरु प्यार
तन गुरु प्यार
तन गुरु प्यार तन गुरु प्यार
तन गुरु प्यार तन गुरु प्यार
तन श्री गुरु ग्रंथ साहिब जी तन श्री गुरु ग्रंथ साहिब जी
गुरु ग्रंथ साहिब जी तन श्री गुरु ग्रंथ साहिब जी
तन श्री गुरु ग्रंथ साहिब जी तन श्री गुरु ग्रंथ साहिब जी
गुरु ग्रंथ साहिब जी तन श्री गुरु ग्रंथ साहिब जी
परम सत्कार जो सतगुरां दी साजी नवाजी गुरु प्यारी गुरु सवारी गुरु का खास रूप गुरु खालसा सतसंग जी सारे रसना पवित्र करो सब तो पहला शहीद पिता दे पुत्र शहीद पुत्रां दे पिता साहिब गुरु गोबिंद सिंह महाराज सच्चे पातशाह जी दी बख्शिश दोहराओ प्यार नाल फते बुलाओ कोई रसना वांझी ना रवे एक बारी सारे आखो जी वाहे गुरु जी का खालसा वाहे गुरु जी की वालिए दो जहां सरकारे कुल आलम पातशाह धन श्री गुरु ग्रंथ साहब जी दे पावन चरणा विच जुड़े हैं अज इस समागम दा तीसरा और लास्ट दीवान है दूरों नेड़ों चल के प्यार वालियां संगतां मन विच शरदा भावना लैके सतगुरु जी दे बख्शे उद्दम दा सदका ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਪੁੱਜੇ ਹਾਂ। ਆਓ ਕੁਝ ਸਮਾਂ ਵੱਡੇ ਕੀਆਂ ਵਡਿਆਈਆਂ ਕਰਕੇ ਆਪਣੇ ਸਮੇਂ ਨੂੰ ਔਰ ਸਵਾਸਾਂ ਨੂੰ ਸਫਲ ਬਣਾਈਏ। ਪਹਿਰੇਦਾਰਾਂ ਨੂੰ ਕੱਲ੍ਹ ਵਾਲੀ ਅਰਜ਼ ਫੇਰ ਕਿ ਬਾਹਰਲੇ ਪਾਸੇ ਬੱਚਿਆਂ ਦੇ ਬੋਲਣ ਦੀ ਆਵਾਜ਼ ਆਉਂਦੀ ਹੈ, ਪੰਜ ਚਾਰ ਸੇਵਾਦਾਰ ਇੱਥੇ ਜ਼ਰੂਰਤ ਨਹੀਂ, ਉੱਧਰਲੇ ਪਾਸੇ ਬੱਚਿਆਂ ਦੀ ਆਵਾਜ਼ ਹੈ, ਉੱਧਰ ਜ਼ਰਾ ਧਿਆਨ ਦਿਓ, ਉਹਨਾਂ ਬੱਚਿਆਂ 'ਤੇ ਕੰਟਰੋਲ ਕਰੋ। ਸਬੱਬ ਨਾਲ ਸਤਸੰਗਤ ਦਾ ਸਮਾਂ ਮਿਲਦਾ ਹੈ। ਕਲਯੁੱਗ ਬੜੀਆਂ ਤੱਤੀਆਂ ਹਵਾਵਾਂ ਵਿੱਚ ਵਗ ਰਿਹਾ ਹੈ। ਜਦੋਂ ਵੀ ਕਿਤੇ ਕਿਤੇ ਮਿਲ ਕੇ ਬੈਠਣ ਦਾ ਸਮਾਂ ਪ੍ਰਾਪਤ ਹੋਵੇ, ਵੱਧ ਤੋਂ ਵੱਧ ਸਮਾਂ ਇਕਾਗਰ ਚਿੱਤ ਹੋ ਕੇ ਬੈਠਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਕੋਈ ਗਾਵੇ ਕੋਈ ਸੁਣੈ ਪਰ ਮਨ ਲਾ ਕੇ, ਮਨ ਦੀ ਹਾਜ਼ਰੀ ਨਾਲ ਜ਼ਰੂਰੀ ਹੈ। ਸਾਡੇ ਇਤਿਹਾਸ ਵਿੱਚ ਕਈ ਜਗ੍ਹਾ ਇਸ ਗੱਲ ਦਾ ਜ਼ਿਕਰ ਆਇਆ ਹੈ। ਭਾਵੇਂ ਉਹ ਨਮਾਜ਼ ਪੜ੍ਹਨ ਵਾਲਾ ਇਤਿਹਾਸ ਗੁਰੂ ਸਾਹਿਬ ਦਾ ਲੈ ਲਓ, ਭਾਵੇਂ ਗੁਰੂ ਹਰਿਰਾਇ ਸਾਹਿਬ ਜੀ ਵੇਲੇ ਭਾਈ ਗੋਂਦੇ ਦੇ ਮਨ ਇਕਾਗਰ ਹੋਇਆ, ਸੁਰਤ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਜੱਫਾ ਮਾਰ ਲਿਆ ਸੀ ਉਹਨੇ, ਇਸੇ ਤਰ੍ਹਾਂ ਗੁਰਮੁਖੋ ਭਾਵੇਂ ਭਾਈ ਗੋਪਾਲਾ ਛੇਵੇਂ ਪਾਤਸ਼ਾਹ ਵੇਲੇ ਹੋਇਆ, ਇਕਾਗਰਤਾ ਦੀ ਬਾਬਤ ਅਨੇਕਾਂ ਪ੍ਰਮਾਣ ਮਿਲਦੇ ਨੇ। ਇੱਥੋਂ ਤੱਕ ਛੇਵੇਂ ਪਾਤਸ਼ਾਹ ਕਹਿੰਦੇ ਸੀ ਗੋਪਾਲਾ ਇਕਾਗਰ ਚਿੱਤ ਹੋ ਕੇ ਜਪਜੀ ਸਾਹਿਬ ਸੁਣਾ ਰਿਹਾ, ਇਹਨੂੰ ਗੁਰੂ ਨਾਨਕ ਦੇ ਘਰ ਦਾ ਮਾਲਕ ਹੀ ਬਣਾ ਦੇਣਾ, ਸਭ ਕੁਛ ਦੇ ਦੇਣਾ। ਮਨ ਦੀ ਹਾਜ਼ਰੀ ਨਾਲ ਜ਼ਰੂਰੀ ਹੈ, ਤਨ ਕਰਕੇ ਬੈਠੇ ਰਹਿੰਦੇ ਹਾਂ, ਮਨ ਗੈਰ ਹਾਜ਼ਰ ਹੋ ਜਾਂਦਾ। ਅਸੀਂ ਕਈ ਵਾਰੀ ਕਹਿੰਦੇ ਹਾਂ ਮੇਰਾ ਪੁੱਤਰ ਤੇ ਨਹੀਂ ਰੋਕਦਾ ਮੈਨੂੰ ਸੰਗਤ ਵਿੱਚ ਜਾਣੋ, ਪਰ ਮੁਸ਼ਕਲ ਹੈ ਆਪ ਨਹੀਂ ਆਉਂਦਾ, ਮੈਨੂੰ ਛੱਡ ਜਾਂਦਾ, ਆਪ ਬਾਹਰ ਚਲੇ ਜਾਂਦਾ। ਸਾਡੇ ਮਨ ਦੀ ਵੀ ਇਹੀ ਹਾਲਤ ਹੈ, ਸਾਨੂੰ ਇੱਥੇ ਭਾ ਜਾਂਦਾ, ਆਪ ਬਾਹਰ ਲੱਗ ਜਾਂਦਾ ਉਡਾਰੀਆਂ ਮਾਰਨ। ਸਰੀਰ ਕਰਕੇ ਇੱਥੇ ਬੈਠੇ ਹੁੰਦੇ ਹਾਂ, ਮਨ ਕਰਕੇ ਪਤਾ ਨਹੀਂ ਕਿੱਥੇ ਕਿੱਥੇ ਜਾਇਆ ਉਹਨੇ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਸੇ ਕਰਕੇ ਮੁੱਲਾਂ ਨੂੰ ਕਾਜੀ ਨੂੰ ਆਖਿਆ ਸੀ, ਕਾਜੀਆ ਜੇ ਨਮਾਜ਼ ਪੜ੍ਹਨੀ ਹੈ ਤੇ ਮਨੋਂ ਪੜ੍ਹੋ, ਦਿਖਾਵਾ ਨਾ ਕਰੋ, ਫਿਰਦੇ ਹੋ ਘੋੜਿਆਂ ਘੋੜੇ ਖਰੀਦਦੇ, ਇੱਥੇ ਮੱਥੇ ਟੇਕਦੇ ਹੋ ਸਿਜਦੇ ਕਰਦੇ ਹੋ, ਜੇ ਇੱਦਾਂ ਦੀ ਨਮਾਜ਼ ਅਦਾ ਕਰਨੀ ਹੈ ਫਿਰ ਪ੍ਰਵਾਨ ਨਹੀਂ ਹੁੰਦੀ ਖੁਦਾ ਦੇ ਘਰ 'ਚ। ਇਹ ਤੇ ਦਿਖਾਵਾ ਹੈ, ਗੁਰੂ ਘਰ ਵਿੱਚ ਦਿਖਾਵੇ ਨੂੰ ਕੋਈ ਥਾਂ ਨਹੀਂ, ਇੱਥੇ ਦਿਲੋਂ ਮੁਹੱਬਤ ਜਿਨ ਸਹੀ ਸੱਚੀ ਹੈ, ਅੰਦਰੋਂ ਪ੍ਰੀਤ ਹੋਣੀ ਚਾਹੀਦੀ ਹੈ ਗੁਰਮੁਖੋ। ਪੱਥਰਾਂ ਥੱਲੇ ਪਾਣੀ ਪਿਆ ਰਵੇ, ਸਦੀਆਂ ਤੱਕ ਪਿਆ ਰਵੇ, ਜਦੋਂ ਪੱਥਰਾਂ ਦਾ ਸੀਨਾ ਚੀਰ ਕੇ ਇੱਕ ਵਾਰੀ ਬਾਹਰ ਆ ਜਾਏ ਫਿਰ ਉਸ ਪਾਣੀ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਪ੍ਰੀਤ ਦਾ ਚਸ਼ਮਾ ਹੈ ਅੰਦਰ, ਨਾ ਫੁੱਟੇ ਤੇ ਉਮਰ ਲੰਘ ਜਾਏ, ਭਾਵੇਂ ਸਾਰੀ ਉਮਰ ਏਦਾਂ ਹੀ ਲੰਘ ਜਾਏ, ਨਾ ਹੀ ਸਤਿਗੁਰੂ ਨਾਲ ਪ੍ਰੀਤ ਪਵੇ, ਪਰ ਜਿੱਦਣ ਇਹ ਪ੍ਰੀਤ ਦਾ ਚਸ਼ਮਾ ਤੇਰੇ ਅੰਦਰ ਫੁੱਟ ਪਿਆ ਨਾ, ਫਿਰ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਰੋਕ ਲਵੇ। ਕਈ ਵਾਰੀ ਕਹਿੰਦੇ ਆ ਫਲਾਣਾ ਜੁੜਿਆ ਸੀ ਹੁਣ ਟੁੱਟ ਗਿਆ, ਫਲਾਣਾ ਅੰਮ੍ਰਿਤਧਾਰੀ ਹੋਇਆ ਸੀ ਹੁਣ ਟੁੱਟ ਗਿਆ। ਮੈਂ ਹਮੇਸ਼ਾ ਅਰਜ਼ ਕਰਦਾ ਹੁੰਦਾ ਜੇ ਜੁੜਿਆ ਹੁੰਦਾ ਕਿਉਂ ਟੁੱਟਦਾ, ਉਹ ਜੁੜਿਆ ਹੀ ਨਹੀਂ ਸੀ। ਜਿਹੜਾ ਜੁੜ ਜਾਏਗਾ ਨਾ ਉਹ ਨਹੀਂ ਕਦੇ ਟੁੱਟੇ, ਉਹ ਤੇ ਕੇਵਲ ਉਹਨੇ ਪਹਿਰਾਵਾ ਪਾਇਆ ਸੀ ਦਿਖਾਵਾ ਸੀ ਤੇ ਟੁੱਟ ਗਿਆ, ਜਿਹੜਾ ਮਨੋਂ ਜੁੜੇਗਾ ਉਹ ਨਹੀਂ ਕਦੇ ਟੁੱਟੇਗਾ। ਪ੍ਰੀਤ ਦਾ ਚਸ਼ਮਾ ਵਿਰਲੇ ਗੁਰਸਿੱਖਾਂ ਗੁਰਮੁਖਾਂ ਦੇ ਅੰਦਰ ਫੁੱਟਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਮੁਖੋ ਜੇ ਪ੍ਰੀਤ ਸਿੱਖਣੀ ਹੈ ਪਤੰਗੇ ਤੋਂ ਸਿੱਖੋ, ਜੇ ਪ੍ਰੀਤ ਸਿੱਖਣੀ ਹੈ ਤੇ ਭਵਰੇ ਤੋਂ ਸਿੱਖੋ। ਜੇ ਪ੍ਰੀਤ ਸਿੱਖਣੀ ਹੈ ਮੱਛੀ ਨੂੰ ਵੇਖੋ ਪ੍ਰੀਤ ਕਿੱਦਾਂ ਦੀ ਹੋ। ਦੀਪਕ ਪਿਆਵਤ ਪਤੰਗ ਪ੍ਰੀਤ ਰੀਤ ਲੱਗ ਦੀਪ ਕਹਿ ਮਹਾ ਬਪ੍ਰੀਤ ਮਿਲੇ ਜਾ ਰਿਹਾ। ਭਾਈ ਗੁਰਦਾਸ ਜੀ ਕਹਿੰਦੇ ਨੇ ਦੀਵਾ ਬਾਲ ਲੋਗੇ, ਪਤੰਗੇ ਨੂੰ ਪਤਾ ਲੱਗਣਾ ਚਾਹੀਦਾ ਦੀਵਾ ਬਲਿਆ ਆਪੇ ਆ ਜਾਂਦਾ, ਬੜੀ ਛੇਤੀ ਆਏਗਾ, ਨਾਲੇ ਉਹਨੂੰ ਇਸ ਗੱਲ ਦਾ ਪਤਾ ਹੁੰਦਾ ਵੀ ਮੈਨੂੰ ਸਾੜ ਕੇ ਸਵਾਹ ਕਰ ਦੇਣਾ ਇਸ ਰੋਸ਼ਨੀ ਨੇ, ਇਸ ਪ੍ਰਕਾਸ਼ ਨੇ। ਪਰ ਕਰੇ ਕੀ, ਰਹਿ ਹੀ ਨਹੀਂ ਸਕਦਾ, ਉਹਦਾ ਪ੍ਰੇਮ ਹੀ ਇੰਨਾ, ਨਾਲੇ ਪਤਾ ਮਾਰ ਦੇਣਾ, ਫਿਰ ਵੀ ਭੱਜਿਆ ਆਏਗਾ, ਆਲੇ ਦੁਆਲੇ ਮੰਡਰਾਏਗਾ, ਆਪਣੀ ਬੋਲੀ ਵਿੱਚ ਆਪਣੇ ਪਿਆਰ ਦਾ ਇਜ਼ਹਾਰ ਵੀ ਕਰਦਾ, ਉਹ ਕੁਛ ਗੁਣਗੁਣਾਉਂਦਾ ਵੀ ਹੈ ਜੋ ਸਾਨੂੰ ਸਮਝ ਨਹੀਂ ਆਉਂਦੀ, ਸਭ ਕੁਝ ਛੱਡ ਕੇ ਆ ਜਾਂਦਾ। ਪਰ ਕਹਿੰਦੇ ਨੇ ਬੇਕਦਰੇ ਦੀਵੇ ਨੇ ਦਰ ਤੇ ਆਏ ਨੂੰ ਸਾੜ ਕੇ ਸਵਾਹ ਕਰ ਦਿੱਤਾ, ਅਗਨੀ ਸਾੜ ਦਿੰਦੀ ਹੈ ਉਹਨੂੰ, ਪ੍ਰਕਾਸ਼ ਨਾਲ ਪਿਆਰ ਹੈ ਪਰ ਇਹ ਰੋਸ਼ਨੀ ਹੈ ਜਿਹੜੀ ਇਹ ਲਾਈਟ ਉਹਨੂੰ ਮਾਰ ਦਿੰਦੀ, ਅੱਗ ਸਾੜ ਕੇ ਸਵਾਹ ਕਰ ਦੇਗੀ। ਜਿਹੜੇ ਪਤੰਗੇ ਰਾਤ ਨੂੰ ਲਾਈਟ ਦੇ ਆਲੇ ਦੁਆਲੇ ਮੰਡਰਾਉਂਦੇ ਵੇਖੋਗੇ ਸਵੇਰੇ ਮਰੇ ਪਏ ਹੋਣਗੇ। ਕਹਿੰਦੇ ਇਹ ਪ੍ਰੀਤ ਆਉਂਦਾ ਨਾਲੇ ਪਤਾ ਮਾਰ ਦੇਣਾ ਫਿਰ ਵੀ ਆਏਗਾ। ਅੱਗੇ ਕਹਿੰਦੇ ਨੇ ਭਵਰੇ ਤੋਂ ਵੇਖੋ ਪ੍ਰੀਤ ਕੈਸੀ ਪ੍ਰੀਤ ਕਰਦਾ ਉਹ ਕਮਲ ਫੁੱਲ ਨਾਲ, ਅਲ ਚੱਲ ਆਵਤ ਕਮਲ ਪੈ ਸਨੇਹ ਕਰ, ਕਮਲ ਸੰਪੁੱਟ ਬਾਂਧ ਪ੍ਰਾਣ ਪ੍ਰਹਾਰ ਹੈ। ਕਹਿੰਦੇ ਕਮਲ ਫੁੱਲ ਨਾਲ ਪਿਆਰ ਕਰਦਾ ਭਵਰਾ, ਜਿਉਂ ਹੀ ਕਮਲ ਫੁੱਲ ਖਿੜਦਾ ਹੈ ਆਏਗਾ ਆਲੇ ਦੁਆਲੇ ਮੰਡਰਾਏਗਾ, ਪਰਕਰਮਾ ਕਰੇਗਾ, ਉੱਪਰ ਬੈਠ ਜਾਂਦਾ ਹੈ, ਸ਼ਾਮ ਹੋਈ ਸੂਰਿਆਸਤ ਹੋਇਆ ਉਸੇ ਸਮੇਂ ਕਮਲ ਫੁੱਲ ਬੰਦ ਹੋ ਜਾਂਦਾ, ਭਵਰਾ ਵਿੱਚ ਹੀ ਆ ਕੇ ਮਰ ਜਾਂਦਾ। ਪੰਖੜੀਆਂ ਉਹਨੇ ਬੰਦ ਕਰ ਲੈਣੀਆਂ ਨੇ, ਉਹਨੇ ਪ੍ਰੇਮ ਦੀ ਕਦਰ ਨਹੀਂ ਕੀਤੀ, ਆਏ ਨੂੰ ਮਾਰ ਦਿੱਤਾ। ਅੱਗੇ ਕਹਿੰਦੇ ਨੇ ਵੇਖੋ ਜਰਾ ਮੱਛੀ ਦੀ ਪ੍ਰੀਤ, ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ। ਮਨ ਬਚ ਕਰਮ ਜਲ ਮੀਨ ਲਵਲੀਨ ਗਤ, ਬਿਛਰਤ ਰਾਖ ਨਾ ਸਖਤ ਗਹਿ ਡਾਰ ਹੈ। ਮਨ ਬਚਨ ਕਰਮਾਂ ਕਰਕੇ ਹਰ ਤਰ੍ਹਾਂ ਹਰ ਪੱਖ ਤੋਂ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ। ਪਈ ਤੜਫੇ ਪਾਣੀ ਬਿਨਾ ਪਾਣੀ ਨੂੰ ਕੋਈ ਕਦਰ ਨਹੀਂ, ਪਰ ਮੱਛੀ ਨੂੰ ਪਾਣੀ ਤੋਂ ਜੁਦਾ ਕਰ ਦਿਓ ਨਾਲ ਦੀ ਨਾਲ ਉਹ ਮਰ ਜਾਏਗੀ, ਰਹਿ ਹੀ ਨਹੀਂ ਸਕਦੀ ਪਾਣੀ ਬਿਨਾ। ਪਾਣੀ ਨਾਲ ਮੱਛੀ ਪ੍ਰੀਤ ਕਰਦੀ ਹੈ ਪਰ ਪਾਣੀ ਮੱਛੀ ਨਾਲ ਪ੍ਰੇਮ ਨਹੀਂ ਕਰਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਦੁੱਖ ਦੇਣ ਵਾਲੀ ਪ੍ਰੀਤ ਹੈ ਇਹ, ਇੱਕ ਪਾਸੜ ਇੱਕ ਅੰਗੀ। ਪਿਆਰ ਜੇ ਦੋ ਪਾਸੇ ਹੋਵੇ ਤੇ ਸੁੱਖ ਦਿੰਦਾ ਹੈ, ਇੱਕ ਪਾਸੜ ਪ੍ਰੀਤ ਹੈ ਦੁੱਖ ਹੀ ਦੇਗੀ, ਕਈ ਸਾਰੀ ਸਾਰੀ ਜ਼ਿੰਦਗੀ ਪਿੱਛੇ ਪਿੱਛੇ ਤੁਰਦੇ ਰਹਿਣਗੇ, ਸਾਰੀ ਸਾਰੀ ਜ਼ਿੰਦਗੀ ਮਰ ਜਾਂਦੇ ਨੇ, ਕਦਰ ਨਹੀਂ ਪੈਂਦੀ ਉਹਨਾਂ ਦੇ ਪ੍ਰੇਮ ਦੀ। ਕਿਸੇ ਨਾਲ ਵੀ ਪਿਆਰ ਕਰਦੇ ਹੋ, ਬੱਚੇ ਨਾਲ ਕਰਦੇ ਹੋ, ਉਹ ਤੁਹਾਡੇ ਨਾਲ ਨਹੀਂ ਕਰਦਾ, ਪੁੱਤ ਨਾਲ ਪਿਆਰ ਕਰਦੇ ਹੋ, ਪੁੱਤ ਨਹੀਂ ਕਰਦਾ। ਇੱਕ ਪਾਸੜ ਪ੍ਰੀਤ ਹੈ ਦੁੱਖ ਦੇਗੀ, ਦੁਖੀ ਹੋਈ ਜਾਵਾਂਗੇ, ਸਾਡਾ ਪ੍ਰੇਮ ਹੀ ਸਾਡੀ ਗੱਲ ਦੀ ਫਾਹੀ ਬਣ ਜਾਏਗਾ। ਗੁਰਮੁਖੋ ਇੱਕ ਅੰਗੀ ਪ੍ਰੀਤ ਹੈ, ਕਹਿੰਦੇ ਦੁੱਖ ਦੇਣ ਵਾਲੀ ਪ੍ਰੀਤ ਹੈ, ਫਿਰ ਵੀ ਨਿਭਾਈ ਜਾਂਦੇ ਨੇ। ਪਤੰਗੇ ਸਦੀਆਂ ਤੋਂ ਆ ਰਹੇ ਨੇ, ਅੱਜ ਕਿਹੜਾ ਆਉਣਾ, ਉਹਨਾਂ ਨੇ ਬੰਦ ਕਰ ਦਿੱਤਾ, ਅੱਜ ਵੀ ਆ ਰਹੇ ਨੇ ਤੇ ਮਰ ਰਹੇ ਨੇ। ਭਵਰੇ ਸਦੀਆਂ ਤੋਂ ਆ ਰਹੇ ਨੇ, ਹੁਣ ਕਿਹੜਾ ਛੱਡ ਦਿੱਤਾ ਵੀ ਰਹਿਣ ਦਿਓ ਤੇ ਕਮਲ ਫੁੱਲ ਮਾਰ ਦਿੰਦਾ, ਉਹ ਤੇ ਹੁਣ ਵੀ ਆ ਰਹੇ। ਮੱਛੀ ਦੀ ਪ੍ਰੀਤ ਹਜ਼ਾਰਾਂ ਯੁੱਗਾਂ ਪਹਿਲਾਂ ਵੀ ਇੱਦਾਂ ਦੀ ਹੋਈ ਸੀ, ਹੁਣ ਵੀ ਉਵੇਂ ਹੀ ਹੈ, ਉਹਨੇ ਨਹੀਂ ਛੱਡਿਆ। ਦੁੱਖਦਾਈ ਪ੍ਰੀਤ ਕੀ ਪ੍ਰਤੀਤ ਕਹਿ ਮਰੇ ਨਾ ਟਰੇ, ਕਹਿੰਦੇ ਨੇ ਇੰਨੀ ਪ੍ਰਤੀਤ ਹੈ ਉਹਨਾਂ ਨੂੰ, ਭਰੋਸਾ ਹੈ ਦੁੱਖ ਦੇਣ ਵਾਲੀ ਪ੍ਰੀਤ ਉੱਤੇ, ਮਰਦੇ ਨੇ ਫਿਰ ਵੀ ਨਹੀਂ ਛੱਡਦੇ। ਭਾਈ ਸਾਹਿਬ ਕਹਿੰਦੇ ਨੇ ਸੁਖਦਾਈ ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ। ਕਹਿੰਦੇ ਗੁਰਸਿੱਖਾ ਤੇਰੀ ਪ੍ਰੀਤ ਤੇ ਸੁਖ ਦੇਗੀ ਜੇ ਗੁਰੂ ਨਾਲ ਪ੍ਰੀਤ ਕਰੇਗਾ। ਤੂੰ ਇੱਕ ਵਾਰੀ ਕਹੇਗਾ ਸਤਿਗੁਰੂ ਤੈਨੂੰ ਕਰੋੜਾਂ ਵਾਰੀ ਯਾਦ ਕਰਨਗੇ, ਤੂੰ ਇੱਕ ਕਦਮ ਪੁੱਟੇਗਾ ਸਤਿਗੁਰੂ ਤੇਰੇ ਵੱਲ ਕਰੋੜਾਂ ਕਦਮ ਪੁੱਟਣਗੇ, ਤੂੰ ਕੌਡੀ ਰੱਖੇਗਾ ਤੇ ਖਜ਼ਾਨੇ ਭਰਪੂਰ ਕਰ ਦੇਣਗੇ,
ਫਿਰ ਤੂੰ ਕਿਉਂ ਛੱਡਣਾ ਹੈ? ਇੱਥੇ ਤੇ ਸਤਿਗੁਰੂ ਬੜਾ ਪਿਆਰ ਕਰਦੇ ਨੂੰ, ਤੂੰ ਥੋੜਾ ਜਿਹਾ ਤੁਰ ਤੇ ਸਹੀ। ਚਰਨ ਸ਼ਰਨ ਗੁਰ ਏਕ ਪਿੰਡ ਆ ਜਾਏ ਚੱਲ, ਗੁਰੂ ਦੀ ਸ਼ਰਨ ਵੱਲ ਵੱਧ ਤੇ ਸਹੀ। ਸਤਿਗੁਰੂ ਕੋਟ ਪਿੰਡ ਅੱਗੇ ਹੋਏ ਲੇਤ ਹੈ, ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੈ ਬਾਰੰਬਾਰ ਗੁਰ ਹੇਠ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਕਿਹੋ ਜੀ ਪ੍ਰੀਤ ਹੈ ਸਿੱਖ ਦੀ ਤੇ ਗੁਰੂ ਦੀ, ਕਿਹੋ ਜੀ ਹੋਵੇ ਪ੍ਰੀਤ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਬੂੰਦ ਵੇ ਹੋਣਾ ਚਤਰ ਕੋ ਕਿਉਂ ਕਰ ਤ੍ਰਿਪਤਾਵੇ, ਨਾਦ ਕੁਰੰਗ ਕਹਿ ਵਿਦਿਆ ਸਨਮੁਖ ਉਠਤਾਵੇ, ਪਵਰ ਲੋਭੀ ਕੁਸਮ ਵਾਸਕਾ ਮਿਲ ਆਪ ਬੰਧਾਵੇ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ਕ ਹਵੇ। ਕਹਿੰਦੇ ਇਹੋ ਜੀ ਹੋਵੇ ਪ੍ਰੀਤ ਗੁਰੂ ਦੇ ਸਿੱਖ ਦੀ, ਸੱਚੇ ਪਾਤਸ਼ਾਹ ਕਹਿੰਦੇ ਅਗਰ ਪ੍ਰੀਤ ਕਰਨੀ ਹੈ ਗੁਰਸਿੱਖਾ ਤੇ ਏਦਾਂ ਦੀ ਪ੍ਰੀਤ ਕਰ,
ਐਸੀ ਪ੍ਰੀਤੀ ਕਰ ਲੈ ਜਿਵੇਂ ਚੰਦ ਤੇ ਚਕੋਰੀ, ਐਸੀ ਪ੍ਰੀਤੀ ਕਰ ਲੈ ਜਿਵੇਂ ਚੰਦ ਤੇ ਚਕੋਰੀ, ਕਰ ਲੈ ਜਿਵੇਂ ਚੰਦ ਤੇ ਚਕੋਰੀ, ਐਸੀ ਪ੍ਰੀਤੀ ਕਰ ਲੈ ਜਿਵੇਂ ਸਿੱਖ ਨਹੀਂ ਬਚਦਾ ਬਾਣੀ ਤੋਂ ਬਿਨਾ, ਜਿਵੇਂ ਮੱਛੀ ਦਾ ਪਾਣੀ ਤੋਂ ਬਿਨਾ ਜੀਵ, ਸਿੱਖ ਨਹੀਂ ਬਚਦਾ ਬਾਣੀ ਤੋਂ ਬਿਨਾ, ਪਾਣੀ ਤੋਂ ਬਿਨਾ ਜੀਵ, ਸਿੱਖ ਨਹੀਂ ਬਚਦਾ ਬਾਣੀ ਤੋਂ ਬਿਨਾ, ਜਿਵੇਂ ਮੱਛੀ ਦਾ ਪਾਣੀ ਤੋਂ ਬਿਨਾ ਜੀਵ, ਸਾਚੀ ਪ੍ਰੀਤ ਹਮ ਤੁਮ ਸੰਜੋਰੀ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, 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 ਤੁਮ ਸਿਓ ਜੋ ਅਵਰ ਸੰਗ ਤੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ, ਅਵਰ ਸੰਗ ਤੋਰੀ, ਅਵਰ ਸੰਗ ਤੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, 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 ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ,
ਲਾਲਨ ਸਿਓ ਪ੍ਰੀਤ ਬਨੀ ਤੋਰੀ, ਨਾ ਟੁੱਟੇ ਛੋਰੀ ਨਾ ਛੁੱਟੇ, ਐਸੀ ਮਾਧੋ ਖਿੰਚ ਤਣੀ। ਕਹਿੰਦੇ ਖਿੱਚ ਕੇ ਤਣੀ ਹੋਈ ਪ੍ਰੀਤ ਹੈ ਗੁਰੂ ਕੇ ਪਿਆਰਿਆਂ ਦੀ, ਜਿਹੜੀ ਟੁੱਟ ਨਹੀਂ ਸਕਦੀ ਕਦੇ। ਜੇ ਇੱਕ ਵਾਰੀ ਪ੍ਰੀਤ ਪੈਦਾ ਹੋ ਗਈ ਸਤਿਗੁਰੂ ਨਾਲ, ਫਿਰ ਨਹੀਂ ਟੁੱਟੋਗੇ। ਬਸ ਬਾਣਾ ਪਾ ਲੈਂਦੇ ਆ, ਬਾਣੀ ਨਾਲ ਜੁੜਦੇ ਨਹੀਂ, ਇਸੇ ਕਰਕੇ ਟੁੱਟ ਜਾਂਦੇ। ਸਰੀਰ ਹੈ ਬਾਣਾ, ਸਵਾਸ ਨੇ ਬਾਣੀ। ਬੱਚਾ ਪੈਦਾ ਹੋਵੇ, ਸਾਹ ਚੱਲਦੇ ਹੋਣ, ਸਰੀਰ ਉਹਦਾ ਕੰਮ ਹੀ ਨਾ ਕਰੇ, ਖੁਸ਼ੀ ਨਹੀਂ ਹੋਏਗੀ ਮਾਂ ਪਿਓ ਦੀ। ਪੈਦਾ ਤੇ ਹੋਇਆ, ਸਾਹ ਚੱਲਦੇ ਨੇ, ਸਰੀਰ ਕੰਮ ਹੀ ਨਹੀਂ ਕਰਦਾ। ਤੇ ਜੇ ਸਰੀਰ ਬਿਲਕੁਲ ਠੀਕ ਹੋਵੇ ਬੱਚਾ ਜਨਮ ਲਵੇ ਵਿੱਚ ਸਾਹ ਹੀ ਨਾ ਹੋਣ ਫਿਰ ਕੀ ਚਾ ਚੜਨਾ। ਸਰੀਰ ਬਾਣਾ ਹੈ ਸਾਡਾ, ਬਾਣਾ ਹੈ ਨਾ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਸਾਡਾ ਸਰੀਰ ਹੈ ਤੇ ਬਾਣੀ ਸਵਾਸ ਹੈ ਸਿਮਰਨ ਭਜਨ ਇਹ ਸਵਾਸ ਨੇ ਸਾਡੇ। ਜਦੋਂ ਅਸੀਂ ਗੁਰੂ ਘਰ ਵਿੱਚ ਜਨਮ ਲੈ ਲੈਂਦੇ ਹਾਂ ਇਕੱਲਾ ਬਾਣਾ ਪਾਉਂਦੇ ਹਾਂ ਨਾ ਫਿਰ ਗੁਰੂ ਨੂੰ ਪਿਆਰੇ ਨਹੀਂ ਲੱਗਦੇ। ਇਕੱਲਾ ਬਾਣਾ ਪਾਇਆ ਬਾਣੀ ਨਾਲ ਬਾਣੀ ਪੜ੍ਹਦੇ ਨਹੀਂ ਨਿਤਨੇਮ ਕਰਦੇ ਨਹੀਂ ਸਿਮਰਨ ਕਰਦੇ ਨਹੀਂ ਫਿਰ ਉਹ ਹਾਲ ਹੈ। ਬੱਚਾ ਪੈਦਾ ਹੋਇਆ ਹੱਥ ਪੈਰ ਠੀਕ ਨੇ ਸਰੀਰ ਠੀਕ ਹੈ ਸਾਹ ਵਿੱਚ ਚੱਲਦੇ ਨਹੀਂ ਕੀ ਖੁਸ਼ੀ ਹੋਏਗੀ ਮਾਂ ਪਿਓ ਨੂੰ ਕਲਗੀ ਵਾਲੇ ਸਤਿਗੁਰੂ ਨੂੰ ਵੀ ਖੁਸ਼ੀ ਨਹੀਂ ਹੁੰਦੀ। ਤੇ ਜਿਹਨਾਂ ਕੋਲ ਬਾਣੀ ਹੈ ਨਿਤਨੇਮ ਕਰਦੇ ਨੇ ਬੜੇ ਵੇਖੇ ਨੇ ਪਾਠ ਕਰਨੇ ਆ ਜੀ ਸਿਮਰਨ ਕਰਨੇ ਆ ਭਜਨ ਕਰਨੇ ਆ ਬਸ ਅੰਮ੍ਰਿਤ ਹੀ ਨਹੀਂ ਛਕਿਆ ਹੈ ਛਕੇ ਵਰਗਾ ਕਮੀ ਕੋਈ ਨਹੀਂ ਛਕੇ ਵਰਗਾ ਹੈ ਛਕਿਆ ਨਹੀਂ ਉਹ ਏਦਾਂ ਨੇ ਵੀ ਅੰਗ ਪੈਰ ਨਹੀਂ ਚੱਲਦੇ ਸਾਹ ਚੱਲੀ ਜਾਂਦੇ ਨੇ ਕਰਦੇ ਦੋਵੇਂ ਹੋਣੇ ਚਾਹੀਦੇ ਬਾਣੀ ਵੀ ਬਾਣਾ ਵੀ ਫਿਰ ਸਤਿਗੁਰੂ ਨੂੰ ਪਿਆਰੇ ਲੱਗਾਂਗੇ ਗੁਰਮੁਖੋ। ਤੇ ਜਿਹਦੇ ਕੋਲ ਬਾਣੀ ਬਾਣਾ ਦੋਵੇਂ ਹੋਣਗੇ ਉਹ ਚੜ੍ਹਦੀ ਕਲਾ ਵਾਲਾ ਗੁਰਸਿੱਖ ਹੈ। ਆਪਾਂ ਵਾਰਨ ਵਾਲੇ ਵੀ ਉਹੀ ਹੁੰਦੇ ਨੇ ਗੁਰਮੁਖੋ। ਜਿਹਨਾਂ ਕੋਲ ਕੱਲਾ ਬਾਣਾ ਹੈ ਉੱਥੇ ਮਾੜੀ ਜੀ ਹਵਾ ਚੱਲੀ ਨਹੀਂ ਉਸੇ ਵੇਲੇ ਡੋਲ ਜਾਣ। ਸ਼ਬਦ ਦਾ ਹੋੜਾ ਜਿੰਨਾ ਚਿਰ ਨਾ ਦਿੱਤਾ ਉਹਨਾਂ ਚਿਰ ਗੁਰਮੁਖੋ ਅਸੀਂ ਟੇਕ ਹੀ ਨਹੀਂ ਸਕਦੇ ਉਹਨਾਂ ਚਿਰ ਗੱਲ ਬਣੇਗੀ ਹੀ ਨਹੀਂ ਜਿੰਨਾ ਚਿਰ ਸ਼ਬਦ ਦਾ ਹੋੜਾ ਨਹੀਂ ਦਿੰਦੇ। ਮਹਾਰਾਜ ਸਾਹਿਬ ਕਹਿੰਦੇ ਨੇ ਹੋੜਾ ਲਾ ਦੇ ਸ਼ਬਦ ਦਾ ਥੱਲੇ ਫਿਰ ਅਡੋਲ ਰਹੇਗਾ। ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀ ਹੈ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹੋ ਮਨ ਹੋੜੀ ਹੈ। ਮਨ ਬੁਰਾਈਆਂ ਲੋਚੇਗਾ ਮਾੜਾ ਸੋਚਦਾ ਹੈ ਇਹਦੇ ਥੱਲੇ ਹੋੜਾ ਲਾਇਆ ਕਰ ਸ਼ਬਦ ਦਾ ਫਿਰ ਟਿਕੇਗਾ। ਜਿਹੜੇ ਅੰਮ੍ਰਿਤਧਾਰੀਆਂ ਦਾ ਮਨ ਡੋਲਣ ਲੱਗ ਪੈਂਦਾ ਹੈ ਪੀ ਲਈਏ ਰੇੜੀਆਂ ਕੋਲੋਂ ਆਂਡਿਆਂ ਦੀਆਂ ਕੋਲੋਂ ਲੰਘਦੇ ਨੇ ਡੋਲ ਜਾਂਦੇ ਨੇ ਕਈ ਉੱਥੇ ਫਿਰ ਬਾਣੀ ਦਾ ਹੋੜਾ ਦਿਓ। ਬਾਣੀ ਪੜ੍ਹਨ ਵਾਲੇ ਨਿਤਨੇਮ ਕਰਨ ਵਾਲੇ ਭਜਨ ਕਰਨ ਵਾਲੇ ਉਹ ਕਦੇ ਨਹੀਂ ਡੋਲਦੇ। ਇਤਿਹਾਸ ਆਪਣਾ ਪੜ੍ਹ ਕੇ ਵੇਖੀਏ ਹੈਰਾਨ ਹੋ ਜਾਈਦਾ ਗੁਰੂ ਕੇ ਸਿੱਖ ਕਿੰਨੀ ਕਿੰਨੀ ਚੜ੍ਹਦੀ ਕਲਾ ਵਾਲੇ ਹੋਏ ਨੇ। ਆਪਾਂ ਰੋਜ਼ ਅਰਦਾਸ ਕਰਨੇ ਆ ਸੱਚੇ ਪਾਤਸ਼ਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਖਾਧੇ। ਰੋਜ਼ ਕਹਿੰਦੇ ਹਾਂ ਨਾ ਗੁਰਮੁਖੋ ਆਪਾਂ ਗੁਰਦੁਆਰਿਆਂ ਦੇ ਸੁਧਾਰ ਹਿੱਤ ਕੁਰਬਾਨੀਆਂ ਕੀਤੀਆਂ ਸਿੱਖੀ ਸਿਦਕ ਨਹੀਂ ਹਾਰਿਆ ਭਰੋਸਾ ਉਹਨਾਂ ਨੇ ਕਾਇਮ ਰੱਖਿਆ। ਆਪਾਂ ਰੋਜ਼ ਯਾਦ ਕਰਨੇ ਜਿੱਥੇ ਆਪਾਂ ਇਹ ਕਹਿੰਦੇ ਹਾਂ ਕਿ ਗੁਰਦੁਆਰਿਆਂ ਦੇ ਸੁਧਾਰ ਹਿੱਤ ਕੁਰਬਾਨੀਆਂ ਕੀਤੀਆਂ ਜਿੱਥੇ ਬੰਦ ਬੰਦ ਕਟਾਉਣ ਦੀ ਗੱਲ ਆਏਗੀ ਭਾਈ ਮਨੀ ਸਿੰਘ ਸਾਹਿਬ ਸਾਹਮਣੇ ਆ ਜਾਣਗੇ। ਖੋਪਰ ਲਹਾਉਣ ਦੀ ਗੱਲ ਆਏਗੀ ਭਾਈ ਤਾਰੂ ਸਿੰਘ ਜੀ ਸਾਹਮਣੇ ਆ ਜਾਣਗੇ। ਚਰਖੜੀਆਂ ਤੇ ਚੜ੍ਹਨ ਦੀ ਗੱਲ ਆਏਗੀ ਸੁਬੇਗ ਸਿੰਘ ਸਹਿਬਾਜ ਸਿੰਘ ਸਾਡੇ ਸਾਹਮਣੇ ਆ ਜਾਣਗੇ। ਪਰ ਜਦੋਂ ਕਹਿੰਦੇ ਹਾਂ ਗੁਰਦੁਆਰਿਆਂ ਦੇ ਸੁਧਾਰ ਲਈ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹ ਕੌਣ ਸਿੱਖ ਨੇ? ਉਹ ਸਨ ਭਾਈ ਲਛਮਣ ਸਿੰਘ ਧਾਰੋਵਾਲ ਵਰਗੇ ਗੁਰਸਿੱਖ ਜੋ ਆਪਾਂ ਸਾਕਾ ਨਨਕਾਣਾ ਯਾਦ ਕਰਦਾ ਸਿੱਖ ਰੋਜ਼ ਕਿ ਸੱਚੇ ਪਾਤਸ਼ਾਹ ਸਾਨੂੰ ਉਹਨਾਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦਿਦਾਰ ਬਖਸ਼ੋ। ਪੰਜਾ ਸਾਹਿਬ ਨਨਕਾਣਾ ਸਾਹਿਬ ਦਾ ਜ਼ਿਕਰ ਕਰਦੇ ਜਿਹੜੇ ਗੁਰਧਾਮ ਪਾਕਿਸਤਾਨ ਵਿੱਚ ਰਹਿ ਗਏ ਨੇ ਉਹਨਾਂ ਦੇ ਖੁੱਲ੍ਹੇ ਦਰਸ਼ਨ ਦਿਦਾਰ ਬਖਸ਼ੋ। ਸੱਚੇ ਪਾਤਸ਼ਾਹ ਬਖਸ਼ਣ ਚੰਗੀ ਗੱਲ ਹੈ ਪਰ ਜਿਹੜੇ ਸਾਡੇ ਕੋਲ ਨੇ ਸਾਨੂੰ ਉਹਨਾਂ ਨੂੰ ਵੀ ਸਾਂਭਣਾ ਚਾਹੀਦਾ। ਜਿਹੜੇ ਗੁਰਧਾਮ ਸਾਡੇ ਕੋਲ ਨੇ ਉਹਨਾਂ ਨੂੰ ਵੀ ਸਾਂਭੀਏ। ਕਈ ਇੱਕ ਨੇ ਮੈਨੂੰ ਕਿਹਾ ਸੀ ਕਹਿੰਦਾ ਜੀ ਸਿੱਖ ਇੰਨੇ ਨੇ ਨਾਲੇ ਕਹਿੰਦੇ ਸਿੱਖ ਦੀ ਅਰਦਾਸ ਬਿਰਥੀ ਨਹੀਂ ਜਾਂਦੀ ਫਿਰ ਖੁੱਲਾ ਤੇ ਹੈ ਨਾ ਰਹਿ ਹੁਣ ਤੱਕ। ਇਹਦਾ ਮਤਲਬ ਵੀ ਇੰਨੇ ਚਿਰ ਤੋਂ ਸਿੱਖ ਕੋਈ ਪੂਰਾ ਹੋਇਆ ਹੀ ਨਹੀਂ ਵੀ ਜੇ ਪੂਰਾ ਸਿੱਖ ਕੋਈ ਹੁੰਦਾ ਤੇ ਉਹਦੀ ਅਰਦਾਸ ਸੁਣੀ ਜਾਣੀ ਸੀ। ਐਡੇ ਐਡੇ ਸੰਤ ਵੀ ਹੋਰ ਵੀ ਬੜਿਆਂ ਨੇ ਅਰਦਾਸਾਂ ਕਰਦੇ ਨੇ ਅਰਦਾਸ ਚ ਸਭ ਖੜੇ ਹੁੰਦੇ ਨੇ ਤੇ ਖੁੱਲੇ ਦਰਸ਼ਨ ਦਾਰ ਬਖਸ਼ੋ ਤੇ ਰਾਹ ਤੇ ਖੁੱਲੇ ਨਾ ਅਜੇ ਤੱਕ ਅਰਦਾਸ ਫਿਰ ਇਹਨਾਂ ਚੋਂ ਕਿਸੇ ਦੀ ਵੀ ਨਹੀਂ ਸੁਣੀ ਗਈ ਮੈਂ ਕਿਹਾ ਬੜਾ ਪੁੱਠਾ ਸਵਾਲ ਹੈ ਭਾਈ ਦਾ ਬਾਹਰ ਕਿਸੇ ਨੇ ਮੈਨੂੰ ਇਹ ਗੱਲ ਕਹੀ ਸੀ ਮੈਂ ਕਿਹਾ ਗੁਰਮੁਖਾ ਜੇ ਅਸੀਂ ਅਰਦਾਸਾਂ ਕਰਨੇ ਆ ਉਧਰਲੇ ਕਿਹੜਾ ਨਹੀਂ ਕਰਦੇ ਹੋਣੇ ਵੀ ਸਾਡੇ ਕੋਲੋਂ ਜਾਣ ਨਾ ਖੁਸ਼ਤ ਨਾ ਉਹ ਕਿਹੜਾ ਕਹਿੰਦੇ ਨਹੀਂ ਹੋਣੇ ਵੀ ਸੇਵਾ ਸੰਭਾਲ ਸਾਡੇ ਕੋਲ ਰਵੇ ਉਧਰ ਵੀ ਅਰਦਾਸਾਂ ਵਾਲੇ ਬੈਠੇ ਨੇ ਜੇ ਇੱਧਰ ਅਸੀਂ ਅਰਦਾਸਾਂ ਕਰਨੇ ਆ ਉਧਰਲੇ ਸਿੱਖ ਵੀ ਅਰਦਾਸਾਂ ਕਰਦੇ ਨੇ ਉਹਨਾਂ ਦੀ ਵੀ ਸ਼ਰਧਾ ਹੈ ਉਹਨਾਂ ਦੀ ਵੀ ਭਾਵ ਇਸ ਕਰਕੇ ਗੁਰਮੁਖੋ ਨਨਕਾਣਾ ਸਾਹਿਬ ਜਿਹੜਾ ਸੀ ਇੱਥੇ ਮਹੰਤਾਂ ਦਾ ਕਬਜ਼ਾ ਸੀ 20 ਫਰਵਰੀ 1921 ਕੱਲ ਵਾਲਾ ਦਿਨ ਜਿਹੜਾ ਲੰਘਿਆ 23 ਫਰਵਰੀ 1921 ਨੂੰ ਸੰਸਕਾਰ ਹੋਇਆ ਸੀ 23 ਫਰਵਰੀ ਜਿਹੜੀ ਆਉਣੀ ਬਹੁਤ ਵੱਡਾ ਸਾਕਾ ਸੀ ਦਰਦਨਾਕ ਉੱਥੇ ਇੱਕ ਮੈਨੇਜਰ ਸੀ ਉਹਨਾਂ ਵੇਲਿਆਂ 'ਚ ਜਿਹਦਾ ਨਾਂ ਨਰਾਇਣ ਸਿੰਘ ਸੀ ਉਹਨੇ ਅੱਖੀਂ ਵੇਖਿਆ ਸਾਰਾ ਕੁਝ ਲਿਖਿਆ ਜੋ ਉਹਨੇ ਅੱਖੀਂ ਵੇਖਿਆ ਵੀ ਨਨਕਾਣਾ ਸਾਹਿਬ ਵਿੱਚ ਕੀ ਕੁਝ ਹੋਇਆ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਾਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਆਏ ਕੁਝ ਸਿੱਖੀ ਦਾ ਪ੍ਰਚਾਰ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦ ਹੋਣ ਤੋਂ ਬਾਅਦ ਫਿਰ ਗਿਰਾਵਟਾਂ ਆਈਆਂ ਫਿਰ ਗੁਰਮੁਖੋ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਥੋੜਾ ਪ੍ਰਚਾਰ ਹੋਣਾ ਸ਼ੁਰੂ ਹੋਇਆ ਦੁਬਾਰਾ ਮਹਾਰਾਜਾ ਰਣਜੀਤ ਸਿੰਘ ਵੇਲੇ ਮਹਾਰਾਜਾ ਰਣਜੀਤ ਸਿੰਘ ਨੂੰ ਬਾਬਾ ਸਾਹਿਬ ਸਿੰਘ ਬੇਦੀ ਨੇ ਆਖਿਆ ਮਹਾਰਾਜਾ ਤੇ ਤੂੰ ਹੈ ਗੁਰੂ ਨਾਨਕ ਦੇ ਨਾਮ ਦਾ ਸਿੱਕਾ ਤੇ ਤੂੰ ਜ਼ਰੂਰ ਚਲਾਇਆ ਹੈ ਜਿਵੇਂ ਸਾਡੇ ਨੋਟਾਂ ਤੇ ਫੋਟੋਆਂ ਲੱਗੀਆਂ ਹੁੰਦੀਆਂ ਨੇ ਬਾਹਰਲਿਆਂ ਦੇਸ਼ਾਂ ਵਿੱਚ ਇੰਗਲੈਂਡ ਵਿੱਚ ਪੌਂਡ ਹੈ ਤੇ ਪੌਂਡ ਉੱਤੇ ਰਾਣੀ ਦੀ ਰਾਜੇ ਦੀ ਫੋਟੋ ਹੁੰਦੀ ਹੈ ਜਿਹੜੇ ਮੌਜੂਦਾ ਨੇ ਅਮੈਰੀਕਾ ਵਿੱਚ ਡਾਲਰ ਹੈ ਉਹਦੇ ਉੱਤੇ ਵੀ ਤਸਵੀਰ ਲੱਗਦੀ ਹੈ ਇਸੇ ਤਰ੍ਹਾਂ ਆਸਟ੍ਰੇਲੀਆ 'ਚ ਹੈ ਨਿਊਜ਼ੀਲੈਂਡ 'ਚ ਹੈ ਅਲੱਗ ਅਲੱਗ ਕਿਸੇ ਸਮੇਂ ਵਿੱਚ ਇੱਥੇ ਵੀ ਤਸਵੀਰ ਲੱਗਦੀ ਸੀ ਫੋਟੋ ਸਿੱਕੇ ਦੇ ਉੱਤੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਰਾਜ ਆਇਆ ਨਾ ਤੇ ਕਹਿਣ ਲੱਗੇ ਜੀ ਤੁਹਾਡੀ ਤਸਵੀਰ ਲਾਉਣੀ ਹੈ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ ਮੇਰੀ ਤਸਵੀਰ ਕਾਹਦੀ ਇਹ ਰਾਜ ਮੇਰਾ ਨਹੀਂ ਇਹ ਰਾਜ ਗੁਰੂ ਨਾਨਕ ਦਾ ਹੈ ਇਹ ਰਾਜ ਕਲਗੀਧਰ ਦਾ ਹੈ ਮੇਰੀ ਫੋਟੋ ਨਹੀਂ ਲੱਗੇਗੀ ਉਹਨੇ ਇੱਕ ਪਾਸੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਫੋਟੋ ਲਵਾਈ ਤਸਵੀਰ ਤੇ ਦੂਸਰੇ ਪਾਸੇ ਸਿੱਕੇ ਦੇ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਲਵਾਈ ਦੋਵੇਂ ਪਾਸੇ ਬੜਾ ਸ਼ਰਧਾਵਾਨ ਸੀ ਕਹਿੰਦਾ ਹੁੰਦਾ ਸੀ ਕਾਬਲ ਦੀਆਂ ਕੰਧਾਂ ਤੀਕਰ ਪਾਉਂਦਾ ਮੈਂ ਕੂਕਰ ਹਾਂ ਲੋਕੀ ਭਾਵੇਂ ਆਖਣ ਰਾਜਾ ਪਰ ਸੰਗਤਾਂ ਦਾ ਕੂਕਰ ਹਾਂ ਗੁਰੂ ਘਰ ਦਾ ਮੈਂ ਦਾਸ ਹੀ ਹਾਂ ਲੋਕ ਭਾਵੇਂ ਮੈਨੂੰ ਬਾਦਸ਼ਾਹ ਕਹਿੰਦੇ ਨੇ ਪਰ ਸ਼ਰਧਾ ਬੜੀ ਸੀ ਧਿਆਨ ਦੇਣਾ ਅੰਮ੍ਰਿਤਸਰ ਪੁੱਛਦਾ ਹੁੰਦਾ ਸੀ ਜਦੋਂ ਉਹਨੇ ਸੌਣਾ ਜੇ ਕਿਤੇ ਦੂਰ ਜਾਣਾ ਨਾ ਬਾਹਰ ਤੇ ਉਹਨੇ ਪੁੱਛਣਾ ਦੱਸੋ ਭਲਾ ਦਰਬਾਰ ਸਾਹਿਬ ਕਿਹੜੇ ਪਾਸੇ ਹੈ ਉਹਨਾਂ ਨੇ ਕਹਿਣਾ ਜੀ ਚੜ੍ਹਦੇ ਵਾਲੇ ਪਾਸੇ ਹੈ ਜਾਂ ਕਿਤੇ ਜਾਣਾ ਜੀ ਅੱਜ ਲਹਿੰਦੇ ਵਾਲੇ ਪਾਸੇ ਹੈ ਉਸ ਵੇਲੇ ਮਹਾਰਾਜੇ ਰਣਜੀਤ ਸਿੰਘ ਨੇ ਆਖਣਾ ਜਿਹੜੇ ਪਾਸੇ ਦਰਬਾਰ ਸਾਹਿਬ ਹੈ ਮੇਰਾ ਸਿਰ ਉਸ ਪਾਸੇ ਹੋਣਾ ਚਾਹੀਦਾ ਹੈ ਅੰਮ੍ਰਿਤਸਰ ਵੱਲ ਮੇਰੇ ਪੈਰ ਨਹੀਂ ਹੋਣੇ ਚਾਹੀਦੇ ਇੰਨੀ ਉਹਦੀ ਸ਼ਰਧਾ ਸੀ 2.5 ਲੱਖ ਦਾ ਕਿਸੇ ਨੇ ਚੰਦੋਆ ਮਹਾਰਾਜੇ ਵਾਸਤੇ ਬਣਾਇਆ ਜਦੋਂ ਮਹਾਰਾਜਾ ਆਇਆ ਬਹਿਣ ਲੱਗਿਆ ਚੰਦੋਏ ਦੇ ਨੇੜੇ ਗਿਆ ਪਿੱਛੇ ਮੁੜ ਗਿਆ ਕਹਿਣ ਲੱਗਾ ਏਡਾ ਮਹਿੰਗਾ ਮੈਨੂੰ ਨਹੀਂ ਜ਼ਰੂਰਤ ਇਹ ਚੰਦੋਏ ਨੂੰ ਲਾਓ ਜੇ ਮੈਂ ਥੱਲੇ ਬਹਿ ਗਿਆ ਫਿਰ ਤੇ ਇਹ ਉੱਥੇ ਲੱਗਣ ਜੋਗਾ ਨਹੀਂ ਰਹੇਗਾ ਲਾਓ ਇਸ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਵਿੱਚ ਲਾ ਕੇ ਆ ਉਹਦੀ ਬੜੀ ਸ਼ਰਧਾ ਸੀ ਮਹਾਰਾਜੇ ਰਣਜੀਤ ਸਿੰਘ
ਉਹਨੇ ਗੁਰਦੁਆਰਿਆਂ ਦੇ ਨਾਂ ਫਿਰ ਜ਼ਮੀਨਾਂ ਲਵਾਈਆਂ। ਬਾਬੇ ਸਾਹਿਬ ਸਿੰਘ ਬੇਦੀ ਨੇ ਆਖਿਆ ਮਹਾਰਾਜਾ ਸਾਹਿਬ ਗੁਰੂ ਨਾਨਕ ਦੇ ਨਾਂ ਦਾ ਸਿੱਕਾ ਤੇ ਚਲਾਉਂਦੇ ਹੋ, ਪਰ ਗੁਰੂ ਕੇ ਲੰਗਰ ਦਾ ਹਾਲ ਵੇਖੋ ਜਾ ਕੇ ਨਨਕਾਣਾ ਸਾਹਿਬ। ਫਿਰ ਮਹਾਰਾਜੇ ਨੇ ਆਖਿਆ ਬਾਬਾ ਸਵੇਰ ਤੱਕ ਘੋੜਾ ਫੇਰਦੇ, ਜਿੰਨਾ ਫੇਰਿਆ ਜਾਂਦਾ ਸਾਰੀ ਜ਼ਮੀਨ ਮੈਂ ਨਨਕਾਣੇ ਦੇ ਨਾਂ ਲਵਾ ਦਿਆਂਗਾ। ਨਨਕਾਣਾ ਸਾਹਿਬ ਉਹ ਧਰਤੀ ਹੈ ਜਿੱਥੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਰਾਏ ਭੋਏ ਦੀ ਤਲਵੰਡੀ ਸੀ, ਰਾਏ ਬੁਲਾਰ ਦਾ ਪਿਤਾ ਸੀ ਰਾਏ ਭੋਏ, ਉਹਨੂੰ ਕਹਿੰਦੇ ਹੁੰਦੇ ਸੀ ਰਾਏ ਭੋਏ ਦੀ ਤਲਵੰਡੀ। ਤੇ ਜਦੋਂ ਗੁਰਮੁਖੋ ਗੁਰੂ ਨਾਨਕ ਦੇਵ ਸਾਹਿਬ ਜੀ ਆਏ, ਫਿਰ ਰਾਏ ਬੁਲਾਰ ਨੇ ਆਖਿਆ ਨਹੀਂ, ਮੇਰੇ ਪਿਓ ਨੇ ਜ਼ਮੀਨ ਖਰੀਦੀ ਤੇ ਰਾਏ ਭੋਏ ਦੀ ਤਲਵੰਡੀ ਬਣ ਗਈ, ਇਹ ਹੁਣ ਰਾਏ ਭੋਏ ਦੀ ਤਲਵੰਡੀ ਨਹੀਂ, ਇੱਥੇ ਮੇਰੇ ਨਾਨਕ ਸਤਿਗੁਰੂ ਸਾਹਿਬ ਦਾ ਆਉਣਾ ਹੋਇਆ, ਇਹ ਨਾਨਕ ਦਾ ਨਨਕਾਣਾ ਸਾਹਿਬ ਬਣੇਗਾ। ਉਹਨੇ ਨਾਂ ਕੱਟ ਦਿੱਤਾ ਸੀ, ਫਿਰ ਨਨਕਾਣਾ ਸਾਹਿਬ ਬਣ ਗਿਆ ਸੀ। 500 acres ਜ਼ਮੀਨ ਜਿੱਥੋਂ ਤੱਕ ਘੋੜਾ ਫੇਰਿਆ ਬਾਬਾ ਸਾਹਿਬ ਸਿੰਘ ਬੇਦੀ, 500 acres ਜ਼ਮੀਨ ਲੱਗੀ ਨਨਕਾਣਾ ਸਾਹਿਬ ਦੇ ਨਾਂ। ਇਕੱਲੇ ਨਨਕਾਣਾ ਸਾਹਿਬ ਦੇ ਨਾਂ ਹੀ ਨਹੀਂ, ਹਿੰਦੂਆਂ ਦੇ ਮੰਦਰਾਂ ਦੇ ਨਾਵਾਂ ਵੀ ਉਹਨੇ ਜ਼ਮੀਨ ਲਵਾਈ ਮਹਾਰਾਜਾ ਰਣਜੀਤ ਸਿੰਘ। ਕਈ ਗੁਰਦੁਆਰਿਆਂ ਚ ਮਹਾਰਾਜਾ ਸਾਹਿਬ ਸਾਰਿਆਂ ਥਾਵਾਂ ਉੱਤੇ ਤੇ ਲੋੜ ਨਹੀਂ ਥੋੜੀ ਵੀ ਲਵਾ ਦਿਓ। ਉਹਨੇ ਆਖਿਆ ਨਹੀਂ, ਇੱਥੇ ਨੇ ਕਾਬਜ ਮਹੰਤ, ਉਹਨਾਂ ਵੇਲਿਆਂ ਚ ਮਹੰਤ ਸਨ ਜਿਹੜੇ ਸਾਂਭਦੇ ਸੀ। ਮਹਾਰਾਜਾ ਰਣਜੀਤ ਸਿੰਘ ਕਹਿੰਦਾ ਹੈ ਇਹਨਾਂ ਕੋਲ ਇੰਨੀ ਕੁ ਜਾਇਦਾਦ ਹੋਣੀ ਚਾਹੀਦੀ ਹੈ ਵੀ ਜੁਰਤ ਨਾਲ ਪ੍ਰਚਾਰ ਕਰ ਸਕਣ, ਇਹ ਨਾ ਹੋਵੇ ਕਿ ਦਵਾਨੀ ਦਵਾਨੀ ਪਿੱਛੇ ਮਨਮੁੱਖਾਂ ਨੂੰ ਗੁਰਮੁਖ ਬਣਾਈ ਜਾਣ, ਐਵੇਂ ਸੋਭਾ ਕਰੀ ਜਾਣ, ਲੋਕਾਂ ਦੀ ਖੁਸ਼ਾਮਦੀ ਕਰੀ ਜਾਣ, ਫਲਾਣਾ ਬੜਾ ਵਧੀਆ ਆਹ ਫਲਾਣੇ ਸਰਦਾਰ ਸਾਹਿਬ ਆਹ ਫਲਾਣੇ, ਉਹ ਕਹਿਣ ਲੱਗੇ ਨਹੀਂ ਏਦਾਂ ਨਹੀਂ ਪ੍ਰਚਾਰ ਹੋ ਸਕਦਾ, ਇਹਨਾਂ ਕੋਲ ਜਾਇਦਾਦ ਹੋਏਗੀ ਤੇ ਡਟ ਕੇ ਪ੍ਰਚਾਰ ਕਰ ਸਕਣਗੇ, ਜਿਹੜੀ ਗੱਲ ਕਹਿਣੀ ਹੋਏਗੀ ਕਹਿ ਦੇਣਗੇ। ਮਹਾਰਾਜੇ ਰਣਜੀਤ ਸਿੰਘ ਦੀ ਇਹ ਸੋਚ ਸੀ। ਹੁਣ ਆਪਾਂ ਵੇਖਦੇ ਹਾਂ ਰੋਟੀਆਂ ਕਾਰਨ ਪੂਰਾ ਤਾਲ ਬੜੇ ਨੇ ਜਿਹੜੇ ਮਾਇਆ ਪਿੱਛੇ ਹੀ ਕੇਵਲ ਮਾਇਆ ਨੂੰ ਮੁੱਖ ਰੱਖ ਕੇ ਤੁਰਦੇ ਨੇ, ਉਹਨਾਂ ਨੂੰ ਪਤਾ ਵੀ ਹੁੰਦਾ ਵੀ ਇਹ ਬੰਦਾ ਮਨਮੁੱਖ ਹੈ, ਖਾਣ ਪੀਣ ਵਾਲਾ ਹੈ, ਪੀਤੀ ਖਾਧੀ ਵਿੱਚ ਐਕਸੀਡੈਂਟ ਹੋ ਕੇ ਮਰਿਆ, ਫਿਰ ਵੀ ਕਹਿਣਗੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਉਹ ਮਨਮੁੱਖਾਂ ਨੂੰ ਗੁਰਮੁਖ ਬਣਾ ਦਿੰਦੇ ਤੇ ਮਹਾਰਾਜੇ ਰਣਜੀਤ ਸਿੰਘ ਨੇ ਇਸ ਕਰਕੇ 500 acres ਜ਼ਮੀਨ ਨਨਕਾਣਾ ਸਾਹਿਬ ਦੇ ਨਾਂ ਲਵਾਈ ਸੀ ਕਿ ਜਿਹੜੇ ਪ੍ਰਚਾਰਕ ਹੋਣ ਮਹੰਤ ਉਹਨਾਂ ਨੂੰ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ, ਉਹਨਾਂ ਨੂੰ ਖੁਸ਼ਾਮਦੀਆਂ ਨਾ ਕਰਨੀਆਂ ਪੈਣ, ਪਰ ਉਹਨਾਂ ਕੋਲ ਮਾਇਆ ਹੋਣੀ ਚਾਹੀਦੀ ਹੈ। ਪਰ ਮਾਇਆ 500 acres ਸੀ, ਕੁਝ ਮਹੰਤ ਤੇ ਸਨ ਪ੍ਰਚਾਰ ਕਰਨ ਵਾਲੇ, ਪਰ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਮਹਾਰਾਜੇ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਆ ਗਿਆ ਤੇ ਅੰਗਰੇਜ਼ਾਂ ਦਾ ਰਾਜ ਆਉਣ ਕਰਕੇ ਉਹਨਾਂ ਨੇ ਮਹੰਤਾਂ ਨੂੰ ਥਾਪੜੇ ਦਿੱਤੇ। ਉਹ ਚਾਹੁੰਦੇ ਸਨ ਕਿ ਲੋਕ ਈਸਾਈ ਬਣ ਜਾਣ, ਧਰਮ ਨਾਲੋਂ ਟੁੱਟ ਜਾਣ, ਸਿੱਖ ਧਰਮ ਤਿਆਗ ਕੇ ਈਸਾਈ ਬਣ ਜਾਣ, ਇਸ ਕਰਕੇ ਉਹਨਾਂ ਨੇ ਮਹੰਤਾਂ ਨੂੰ ਥਾਪੜੇ ਦਿੱਤੇ ਵੀ ਤੁਹਾਨੂੰ ਗੁਰਮਤ ਦਾ ਪ੍ਰਚਾਰ ਕਰਨ ਦੀ ਲੋੜ ਨਹੀਂ, ਬਸ ਜਿਵੇਂ ਵੀ ਹੈ ਚੱਲਣ ਦਿਓ। ਫਿਰ ਗੁਰਦੁਆਰਿਆਂ ਵਿੱਚ ਬੇਅਦਬੀ ਹੋਣੀ ਸ਼ੁਰੂ ਹੋ ਗਈ। ਜਿਹੜੇ ਮਹੰਤਾਂ ਨੇ ਪ੍ਰਚਾਰ ਕਰਨਾ ਸੀ ਉਹ ਸਰੋਵਰਾਂ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕਰ ਕਰਕੇ ਪੀਣ ਲੱਗ ਪਏ। ਵੇਸ਼ਵਾ ਨਨਕਾਣਾ ਸਾਹਿਬ ਦੀ ਹਦੂਦ ਦੇ ਅੰਦਰ ਨਾਚ ਕਰਦੀ ਸੀ, ਨਨਕਾਣਾ ਸਾਹਿਬ ਦੇ ਅੰਦਰ ਪਰਿਕਰਮਾ ਚ ਵੇਸ਼ਵਾ ਨਾਚ ਕਰਦੀ ਹੁੰਦੀ ਸੀ। ਮਹੰਤਾਂ ਦੇ ਕੋਲ ਬਹੁਤ ਮਾਇਆ ਸੀ ਤੇ ਉਹਨਾਂ ਨੇ ਜਦੋਂ ਬਹੁਤੀ ਮਾਇਆ ਆ ਗਈ ਫਿਰ ਗੁਰਮੁਖੋ ਮਾਇਆ ਨੇ ਮੱਤ ਮਾਰ ਦਿੱਤੀ। ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਜੋ ਇਸ ਕੀ ਸੇਵਾ ਕਰੇ ਤਿਸ ਹੀ ਕੋ ਫਿਰ ਖਾਏ। ਇਹਦੇ ਤੋਂ ਬਚਣਾ ਬੜਾ ਔਖਾ, ਮਾਇਆ ਆ ਜਾਵੇ ਜਵਾਨੀ ਆ ਜਾਵੇ ਵਕਾਰਾਂ ਨੂੰ ਸੱਦਣ ਦੀ ਲੋੜ ਨਹੀਂ ਪੈਂਦੀ, ਉਹ ਆਪੇ ਆ ਜਾਂਦੇ ਨੇ। ਫਿਰ ਗੁਰਮੁਖੋ ਇਹਨਾਂ ਨੇ ਮੰਦ ਕਰਮ ਕਰਨੇ ਸ਼ੁਰੂ ਕਰ ਦਿੱਤੇ। ਇਹੀ ਹਾਲ ਅੰਮ੍ਰਿਤਸਰ ਵਿੱਚ ਸੀ, ਇਹੀ ਹਾਲ ਤਰਨ ਤਾਰਨ ਵਿੱਚ ਸੀ, ਸਾਡੇ ਸਾਰੇ ਗੁਰਦੁਆਰਿਆਂ ਉੱਤੇ ਅਨੰਦਪੁਰ ਸਾਹਿਬ ਵੀ ਸਭ ਮਹੰਤ ਕਾਬਜ ਸਨ। ਕੋਈ ਸਮਾਂ ਸੀ ਮਸੰਦ ਪ੍ਰਥਾ ਚੱਲੀ, ਪਰ ਮਸੰਦ ਅਕਿਰਤ ਘਣ ਬਣ ਗਏ, ਫਿਰ ਉਹਨਾਂ ਨੂੰ ਤੇਲ ਦੇ ਕੜਾਹਾਂ 'ਚ ਪਾ ਪਾ ਕੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਸਾੜਿਆ। ਜਦੋਂ ਪ੍ਰਚਾਰ ਕਰਨ ਦੀ ਬਜਾਏ ਲੋਕਾਂ ਨੂੰ ਗੁੰਮਰਾਹ ਕਰਨ ਲੱਗ ਪਏ। ਇਸੇ ਤਰ੍ਹਾਂ ਮਹੰਤਾਂ ਨੇ ਵੀ ਇਦਾਂ ਦਾ ਕੁਝ ਕਰਨਾ ਸ਼ੁਰੂ ਕਰ ਦਿੱਤਾ ਸੀ। ਫਿਰ ਗੁਰਮੁਖੋ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਜੇ ਕੋਈ ਸ਼ੂਦਰ ਜਿਹਨੂੰ ਲੋਕਾਂ ਨੇ ਨੀਚ ਬਣਾ ਦਿੱਤਾ, ਸਤਿਗੁਰੂ ਘਰ ਵਿੱਚ ਨਹੀਂ, ਇੱਥੇ ਤੇ ਇੱਕ ਵੀ ਸ਼ਬਦ ਨਹੀਂ, ਅਸੀਂ ਕਹਿੰਦੇ ਹਾਂ ਰਮਦਾਸੀਏ ਸਿੱਖ, ਇਹ ਗੁਰੂ ਘਰ ਵਿੱਚ ਸ਼ਬਦ ਨਹੀਂ ਹੈ, ਰਮਦਾਸੀਏ ਸ਼ਬਦ ਵੀ ਨਹੀਂ ਹੈ, ਇਹ ਤੇ ਸਾਡਾ ਬਣਾਇਆ ਹੋਇਆ। ਗੁਰਮਤ ਵਿੱਚ ਨਾ ਰਮਦਾਸੀਏ ਨਾ ਮਜ਼ਬੀ ਸਿੱਖ, ਇਹ ਲਫ਼ਜ਼ ਵੀ ਨਹੀਂ। ਆਪਾਂ ਕਹਿ ਦਿੰਦੇ ਹਾਂ ਫਲਾਣਾ ਰਮਦਾਸੀਆ ਸਿੱਖ ਹੈ, ਫਲਾਣਾ ਮਜ਼ਬੀ ਸਿੱਖ ਹੈ, ਇਹ ਬਰਾਬਰਤਾ ਹੀ ਹੈ, ਪਰ ਆਹ ਲਫ਼ਜ਼ ਵੀ ਗੁਰੂ ਘਰ 'ਚ ਨਹੀਂ ਹਨ, ਇਹ ਬਣਾਏ ਹੋਏ ਨੇ। ਤੇ ਗੁਰਮੁਖੋ ਮਹੰਤ ਇਹੋ ਜਿਹੇ ਸਨ ਕਿ ਜੇ ਕਿਸੇ ਨੇ ਦੇ ਕਰਾਉਣ ਵਾਸਤੇ ਆਉਣਾ ਤੇ ਪਤਾ ਲੱਗ ਜਾਣਾ ਵੀ ਇਹ ਛੋਟੀ ਜਾਤ ਦਾ ਹੈ ਤੇ ਉਹਦੀ ਦੇਗ ਪ੍ਰਵਾਨ ਨਹੀਂ ਸੀ ਕਰਦੇ, ਉਹਦੀ ਅਰਦਾਸ ਨਹੀਂ ਸੀ ਕਰਦੇ, ਉਹਨੂੰ ਅੰਦਰ ਵੜਨ ਨਹੀਂ ਸੀ ਦਿੰਦੇ ਦਰਬਾਰ ਸਾਹਿਬ ਦੇ, ਬਾਹਰੋਂ ਹੀ ਮੋੜ ਦਿੰਦੇ ਸੀ। ਫਿਰ ਗੁਰਮੁਖੋ ਉਦੋਂ ਸਿੰਘ ਉੱਠੇ, ਭਾਈ ਕਰਤਾਰ ਸਿੰਘ ਝੱਬਰ ਸੀ, ਇੱਕ ਬੜਾ ਚੜ੍ਹਦੀ ਕਲਾ ਵਾਲਾ ਸੀ। ਕਰਤਾਰ ਸਿੰਘ ਝੱਬਰ ਬੰਦਗੀ ਵਾਲੀ ਰੂਹ ਸੀ। ਵਿਰਲੇ ਵਿਰਲੇ ਇਦਾਂ ਦੇ ਲੀਡਰ ਆਉਂਦੇ ਨੇ ਗੁਰਮੁਖੋ, ਸਦੀਆਂ ਬਾਅਦ ਕੌਮ ਨੂੰ ਕਰਨੀ ਵਾਲੇ ਲੀਡਰ, ਕਰਨੀ ਵਾਲੇ ਪ੍ਰਚਾਰਕ, ਕਰਨੀ ਵਾਲੇ ਕੀਰਤਨੀਏ ਮਿਲਦੇ ਸਦੀਆਂ ਬਾਅਦ। ਜੇ ਮਿਲ ਜਾਏ ਕੋਈ ਇੱਕ ਲੀਡਰ, ਇੱਕ ਪ੍ਰਚਾਰਕ, ਇੱਕ ਕੀਰਤਨੀਆ, ਉਹ ਯੁੱਗ ਪਲਟਾਉਣ ਦੀ ਸਮਰੱਥਾ ਰੱਖਦਾ। ਇੱਕ ਉਹ ਹੈ ਜੋ ਬਦਲਤੇ ਹੈ ਜਮਾਨੇ ਕੇ ਸਾਥ ਸਾਥ, ਇੱਕ ਉਹ ਹੈ ਮਰਦ ਉਹ ਹੈ ਜੋ ਜਮਾਨੇ ਕੋ ਬਦਲ ਦਿੱਤੇ। ਉਹ ਹੁੰਦੇ ਨੇ ਜਿਹੜੇ ਦੁਨੀਆ ਦਾ ਰੁੱਖ ਮੋੜ ਦੇਣ, ਵਿਰਲੇ ਹੁੰਦੇ ਨੇ ਇਦਾਂ ਯੁੱਗਾਂ ਬਾਅਦ, ਕਿਤੇ ਸਦੀਆਂ ਬਾਅਦ ਜਾ ਕੇ ਕਮਾਈ ਵਾਲਾ ਲੀਡਰ ਮਿਲੇਗਾ, ਕਮਾਈ ਵਾਲਾ ਆਗੂ। ਲਛਮਣ ਉਸ ਵੇਲੇ ਭਾਈ ਲਛਮਣ ਸਿੰਘ ਧਾਰੋਵਾਲ ਜਿਹੜਾ ਨਨਕਾਣਾ ਸਾਹਿਬ ਜਥੇਦਾਰ ਸ਼ਹੀਦ ਹੋਇਆ ਹੈ, ਇਹੋ ਜਿਹਾ ਲੀਡਰ ਨਹੀਂ ਲੱਭਣ। ਅੱਜ ਕੱਲ੍ਹ ਵਾਲੇ ਤੇ ਬਿਆਨਬਾਜ਼ੀਆਂ ਦੇ ਕੇ ਆਪ ਪਿੱਛੇ ਹਟ ਜਾਂਦੇ। ਕੋਈ ਕੋਈ ਹੈ ਜਿਹਦੇ ਅੰਦਰ ਸਿੱਖੀ ਦਾ ਦਰਦ ਹੈ, ਨਹੀਂ ਤੇ ਬਿਆਨਬਾਜ਼ੀਆਂ ਤੱਕ ਹੀ ਸੀਮਤ ਨੇ। ਸਿੱਖੀ ਦਾ ਇੱਦਾਂ ਹੋਣਾ ਚਾਹੀਦਾ, ਸਿੱਖੀ ਦਾ ਆਹ ਹੋਣਾ ਚਾਹੀਦਾ, ਸਿੱਖੀ ਦਾ ਆਹ ਹੋਣਾ ਚਾਹੀਦਾ, ਤੂੰ ਕੁਛ ਕਰ ਦੁਨੀਆਂ ਨੂੰ ਆਪੇ ਹੀ ਪਤਾ ਲੱਗ ਜਾਣਾ। ਪ੍ਰੈਸ ਸੱਦਣ ਦੀ ਲੋੜ ਨਹੀਂ, ਉਹਨਾਂ ਨੇ ਤੇ ਆਪੇ ਹੀ ਪਤਾ ਦੱਸ ਦੇਣਾ ਦੁਨੀਆਂ ਨੂੰ, ਜੇ ਕੁਝ ਕਰੋਗੇ ਤੇ ਸੰਸਾਰ ਦੇ ਸਾਹਮਣੇ ਆਪੇ ਹੀ ਆ ਜਾਂਦਾ। ਕਦੇ ਕਦੇ ਕੋਈ ਕੋਈ ਏਦਾਂ ਦੀ ਰੂਹ ਪੈਦਾ ਹੁੰਦੀ ਹੈ, ਨਹੀਂ ਤੇ ਰਾਜੇ ਪਾਪ ਕਮਾਉਂਦੇ, ਉਲਟੀ ਵਾੜ ਖੇਤ ਕੋ ਖਾਈ, ਨਹੀਂ ਤੇ ਹਾਲ ਜ਼ਿਆਦਾਤਰ ਇਹ ਬਣਦਾ ਜਾ ਰਿਹਾ। ਮਹਾਰਾਜਾ ਰਣਜੀਤ ਸਿੰਘ ਸੀ ਜਿਨ੍ਹੇ ਬੜੀ ਮਾਇਆ ਬਹੁਤ ਜ਼ਮੀਨ ਗੁਰਦੁਆਰਿਆਂ ਦੇ ਨਾਲ ਲਵਾਈ, ਫਿਰ ਅੰਮ੍ਰਿਤਸਰ ਸਾਹਿਬ ਉੱਥੇ ਸਾਧ ਸੰਗਤ ਜੀ ਸਰਦਾਰ ਕਰਤਾਰ ਸਿੰਘ ਝੱਬਰ ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੇ ਫਿਰ ਕਈ ਸਿੰਘ ਇਕੱਠੇ ਕੀਤੇ, ਉਹਨਾਂ ਨੇ ਸਿੰਘ ਇਕੱਠੇ ਕਰਕੇ ਫਿਰ ਮਹੰਤਾਂ ਨਾਲ ਗੱਲ ਕੀਤੀ ਵੀ ਤੁਸੀਂ ਆ ਇਹਨਾਂ ਦੀ ਦੇਗ ਗੁਰੂ ਘਰ ਵਿੱਚ ਪ੍ਰਵਾਨ ਨਹੀਂ ਕਰਦੇ। ਜਿਉਂ ਹੀ ਸੰਗਤ ਦਾ ਸੰਗਠਨ ਹੋਇਆ, ਸੰਗਤ ਇਕੱਠੀ ਹੋਣੀ ਸ਼ੁਰੂ ਹੋਈ, ਉਸੇ ਵੇਲੇ ਮਹੰਤਾਂ ਨੂੰ ਭਾਜੜਾਂ ਪੈ ਗਈਆਂ। ਅੰਮ੍ਰਿਤਸਰ ਵਿੱਚ ਸਰਦਾਰ ਤੇਜਾ ਸਿੰਘ ਭੁੱਚਰ ਨੂੰ ਜਥੇਦਾਰ ਥਾਪਿਆ ਗਿਆ। ਉਸ ਵੇਲੇ ਹੋਰ ਵੀ ਹੌਲੀ ਹੌਲੀ ਮਾਸਟਰ ਤਾਰਾ ਸਿੰਘ ਵਰਗੇ ਗੁਰਸਿੱਖ ਆਗੂ ਬਣੇ ਤੇ ਸਾਧ ਸੰਗਤ ਜੀ ਅੰਮ੍ਰਿਤਸਰ ਤੇ ਸਭ ਤੋਂ ਪਹਿਲਾਂ ਸਿੱਖਾਂ ਨੇ ਕਬਜ਼ਾ ਕੀਤਾ, ਮਹੰਤਾਂ ਨੂੰ ਉੱਥੋਂ ਕੱਢਿਆ। ਫਿਰ ਤਰਨ ਤਾਰਨ ਸਾਹਿਬ ਦੀ ਵਾਰੀ ਆਈ। ਤਰਨ ਤਾਰਨ ਦੇ ਕਹਿੰਦੇ ਨੇ ਦਰਬਾਰ ਸਾਹਿਬ ਦੇ ਵਿੱਚ ਇੱਕ ਗੁਰਸਿੱਖ ਪਰਿਵਾਰ ਦਾ ਦੋ ਬੱਚੇ, ਇੱਕ ਲੜਕਾ ਇੱਕ ਲੜਕੀ, ਦੋਵੇਂ ਜਣੇ ਮੱਥਾ ਟੇਕਣ ਵਾਸਤੇ ਆਏ ਪ੍ਰਕਰਮਾ 'ਚ। ਜਿਉਂ ਹੀ ਪ੍ਰਕਰਮਾ ਵਿੱਚ ਜਾ ਰਹੇ ਨੇ, ਬੱਚੀ ਦੀ ਉਮਰ 12 ਸਾਲ ਦੀ ਸੀ, ਉਹ ਬੱਚਾ ਜਿਹੜਾ ਸੀ 8 ਸਾਲ ਦੀ ਉਮਰ ਸੀ ਉਹਦੀ। ਉੱਥੇ ਇੱਕ ਭਾਈ ਸੰਤ ਸਿੰਘ ਨਾਮ ਦਾ ਗੁਰਸਿੱਖ ਸੀ ਜਿਹਨੇ ਸਵੇਰ ਵੇਲੇ ਇਹ ਲੈਕਚਰ ਦਿੱਤਾ ਸੀ ਕਿ ਸਾਨੂੰ ਅੰਮ੍ਰਿਤਧਾਰੀ ਹੋਣਾ ਚਾਹੀਦਾ, ਗੁਰੂ ਵਾਲੇ ਬਣਨਾ ਚਾਹੀਦਾ। ਤਰਨ ਤਾਰਨ ਵਿੱਚ ਰਹਿਣ ਵਾਲੇ ਮਹੰਤਾਂ ਨੂੰ ਇਹ ਗੱਲ ਰਾਸ ਨਾ ਆਈ, ਉਹ ਆਖਣ ਲੱਗੇ ਸੰਤ ਸਿੰਘ ਆਉਂਦਾ ਹੈ ਤੇ ਆ ਕੇ ਅੰਮ੍ਰਿਤ ਦੀ ਗੱਲ ਕਰਦਾ ਹੈ, ਗੁਰੂ ਦੇ ਬਾਣੇ ਦੀ ਗੱਲ ਕਰਦਾ ਹੈ। ਸ਼ਾਮ ਨੂੰ ਉਹਦੇ ਬੱਚੇ ਜਦੋਂ ਤਰਨ ਤਾਰਨ ਸਾਹਿਬ ਵਿੱਚ ਨਮਸਕਾਰ ਕਰਨ ਵਾਸਤੇ ਆਏ, ਸਰੋਵਰ ਦੇ ਆਲੇ ਦੁਆਲੇ ਪਰਿਕਰਮਾ ਲੱਗੇ ਕਰਨ ਤੇ ਮਹੰਤ ਦੇ ਚੇਲਿਆਂ ਨੇ ਉਹਦੇ ਬੱਚੇ ਨੂੰ ਪੱਥਰ ਬੰਨ ਕੇ ਉਹਦੇ ਪੇਟ ਨਾਲ ਸਰੋਵਰ ਵਿੱਚ ਡੋਬ ਕੇ ਮਾਰਿਆ। 12 ਸਾਲ ਦੀ ਲੜਕੀ ਦਾ ਸੱਤ ਭੰਗ ਕੀਤਾ ਉਹਨਾਂ ਨੇ। ਫਿਰ ਗੁਰਮੁਖੋ ਉਹ ਬੱਚੇ ਦੀ ਮਾਂ ਜਿਹਦੇ ਬੱਚੇ ਨੂੰ ਪੱਥਰ ਬੰਨ ਕੇ ਉਹਦੇ ਪੇਟ ਨਾਲ ਡੋਬਿਆ ਸੀ, ਉਹਨੇ ਆ ਕੇ ਫਿਰ ਅਕਾਲ ਤਖਤ ਸਾਹਿਬ ਤੇ ਰੌਲਾ ਪਾਇਆ ਸੀ। ਉਹ ਕਹਿੰਦੀ ਸੀ ਸਿੱਖੋ, ਗੁਰੂ ਘਰਾਂ ਵਿੱਚ ਜੇ ਕੁਝ ਹੋਣ ਲੱਗ ਗਿਆ ਫਿਰ ਇੱਥੇ ਰਾਖਾ ਕੌਣ ਬਣੇਗਾ ਸਾਡਾ, ਮੇਰਾ ਬੱਚਾ ਸਰੋਵਰ ਦੇ ਵਿੱਚ ਡੋਬ ਕੇ ਉਹਨਾਂ ਨੇ ਮਾਰਿਆ। ਫਿਰ ਗੁਰਮੁਖੋ ਸਿੰਘ ਇਕੱਠੇ ਹੋ ਕੇ ਗਏ ਸੀ, ਫਿਰ ਤਰਨ ਤਾਰਨ ਸਾਹਿਬ ਦਾ ਕਬਜ਼ਾ ਲਿਆ ਸੀ। ਉੱਥੇ ਇੱਕ ਸਿੰਘ ਸ਼ਹੀਦ ਹੋਇਆ, ਉਹਦੇ ਭੋਗ ਦੇ ਸਮੇਂ ਭਾਈ ਲਛਮਣ ਸਿੰਘ ਨੂੰ ਮੌਕਾ ਦਿੱਤਾ ਬੋਲਣ ਦਾ। ਵਾਰੀ ਵਾਰੀ ਸਿਰ ਸਾਰੇ ਆਗੂ ਬੋਲੇ ਭੋਗ ਦੇ ਵੇਲੇ। ਜਦੋਂ ਭਾਈ ਲਛਮਣ ਸਿੰਘ ਦੀ ਵਾਰੀ ਆਈ, ਲਛਮਣ ਸਿੰਘ ਧਾਰੋਵਾਲ ਸੀ ਉਹਦਾ ਨਾਂ, ਉਹਨੇ ਉੱਠ ਕੇ ਬੋਲਿਆ, ਸੰਗਤ ਜੀ ਮੈਂ ਆਪ ਸਾਰਿਆਂ ਦੇ ਚਰਨਾਂ ਵਿੱਚ ਅਰਦਾਸ ਕਰਨਾ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਤੁਹਾਡੇ ਸਾਹਮਣੇ ਕਿ ਜਿਵੇਂ ਅੱਜ ਤਰਨ ਤਾਰਨ ਸਾਹਿਬ ਆਜ਼ਾਦ ਹੋਇਆ ਹੈ, ਐਸੀ ਕਿਰਪਾ ਗੁਰੂ ਸਾਹਿਬ ਮੇਰੇ 'ਤੇ ਕਰ ਦੇਣ, ਅੱਜ ਦਾ ਇਹ ਸਿਹਰਾ ਉਸ ਗੁਰਸਿੱਖ ਦੇ ਸਿਰ ਵੱਜਿਆ ਹੈ ਜਿਹਨੇ ਸ਼ਹੀਦੀ ਪ੍ਰਾਪਤ ਕੀਤੀ ਹੈ, ਤੇ ਨਨਕਾਣਾ ਸਾਹਿਬ ਵੀ ਆਜ਼ਾਦ ਕਰਾਈਏ। ਨਨਕਾਣਾ ਸਾਹਿਬ ਆਜ਼ਾਦ ਕਰਾਉਣ ਵਾਸਤੇ ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰ ਦੇਣ, ਮੈਂ ਇਹ ਸੇਵਾ ਕਰਾਂ, ਮੇਰੇ ਸਿਰ 'ਤੇ ਹੱਥ ਰੱਖ ਕੇ ਮੇਰੀ ਝੋਲੀ ਵਿੱਚ ਸ਼ਹੀਦੀ ਦਾ ਗੱਫਾ ਪਾ ਦੇਣ। ਇਹ ਉਹਨੇ ਸੰਗਤ ਵਿੱਚ ਕਹਿੰਦੇ ਨੇ ਭਾਈ ਲਛਮਣ ਸਿੰਘ ਧਾਰੋਵਾਲ ਨੇ ਅਰਦਾਸ ਕੀਤੀ ਸੀ। ਇਦਾਂ ਦੇ ਸਿੰਘ ਉਹਨਾਂ ਵੇਲਿਆਂ ਵਿੱਚ ਚੜ੍ਹਦੀ ਕਲਾ ਵਾਲੇ ਸਨ, ਧਰਮ ਨਾਲ ਪਿਆਰ ਕਰਨ ਵਾਲੇ। ਤੇ ਨਨਕਾਣਾ ਸਾਹਿਬ ਦੇ ਵਿੱਚ ਬਹੁਤ ਕੁਕਰਮ ਹੁੰਦੇ ਸੀ। ਜੇ ਕੋਈ ਅੰਮ੍ਰਿਤ ਛਕਣ, ਜੇ ਕੋਈ ਉੱਥੇ ਇਸ਼ਨਾਨ ਕਰਨ ਵਾਸਤੇ ਕਕਾਰ ਪਾ ਕੇ ਆਉਂਦਾ ਸੀ, ਤੇ ਮਹੰਤਾਂ ਦੇ ਰੱਖੇ ਹੋਏ ਬੰਦੇ ਨਰੈਣੂ ਮਹੰਤ ਦੇ ਚੇਲੇ ਉਹਦੇ ਧੱਕੇ ਨਾਲ ਜ਼ਬਰਦਸਤੀ ਕਕਾਰ ਲੁਹਾ ਲੈਂਦੇ ਸੀ। ਕਕਾਰਾਂ ਵਾਲੇ, ਬਾਣੀ ਪੜ੍ਹਨ ਵਾਲੇ ਉਹਨਾਂ ਨੂੰ ਚੰਗੇ ਨਹੀਂ ਸਨ ਲੱਗਦੇ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਹਨਾਂ ਨੇ ਜ਼ਰੂਰ ਕੀਤਾ ਹੋਇਆ ਸੀ, ਪਰ ਸ਼ਰਾਬਾਂ ਪੀਣੀਆਂ, ਵੇਸ਼ਵਾਵਾਂ ਦੇ ਨਾਚ ਕਰਾਉਣੇ, ਇਦਾਂ ਦੇ ਕੰਮ ਗੁਰਦੁਆਰਿਆਂ ਵਿੱਚ ਕਰਦੇ ਹੁੰਦੇ ਸੀ। ਫਿਰ ਸਿੰਘਾਂ ਨੇ ਗੁਰਮਤਾ ਕੀਤਾ ਕਿ ਨਨਕਾਣਾ ਸਾਹਿਬ ਦਾ ਵੀ ਇੱਕ ਦਿਨ ਕਬਜ਼ਾ ਲੈਣਾ ਹੈ, ਇਸ ਨਰੈਣੂ ਮਹੰਤ ਨੂੰ ਵੀ ਸੋਧਣਾ ਪੈਣਾ ਹੈ। ਸੱਚੇ ਪਾਤਸ਼ਾਹ ਦਾ ਬਚਨ ਹੈ, ਗੁਰੂ ਸਾਹਿਬ ਕਹਿੰਦੇ ਸੀ ਪਹਿਲਾਂ ਪਿਆਰ ਨਾਲ ਸਮਝਾਓ। ਜੇ ਕੋਈ ਪਿਆਰ ਨਾਲ ਮੰਨੇ ਸਮਝੇ ਚੰਗੀ ਗੱਲ ਹੈ। ਜਿਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸ਼ਾਂਤੀ ਰੱਖੀ, ਗੁਰੂ ਅੰਗਦ ਦੇਵ ਮਹਾਰਾਜ, ਧੰਨ ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਤੱਕ ਸ਼ਾਂਤੀ ਰਹੀ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਸਬਰ ਨੂੰ ਸਬਰ ਨਾਲ ਸ਼ਹੀਦੀ ਜਾਮ ਪੀਤਾ, ਫਿਰ ਛੇਵੇਂ ਪਾਤਸ਼ਾਹ ਨੂੰ ਤਲਵਾਰ ਚੁੱਕਣੀ ਪਈ। ਗੁਰੂ ਹਰਿ ਸਾਹਿਬ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਪ੍ਰੇਮ ਦਾ ਹੀ ਉਪਦੇਸ਼ ਦਿੱਤਾ, ਪਿਆਰ ਨਾਲ ਸਮਝਾਇਆ, ਪਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਬਰ ਨਾਲ ਸ਼ਹੀਦੀ ਦਿੱਤੀ, ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਤਲਵਾਰ ਚੁੱਕਣੀ ਪਈ। ਸੱਚੇ ਪਾਤਸ਼ਾਹ ਨੇ ਸਾਧ ਸੰਗਤ ਜੀ ਸਾਨੂੰ ਇਹੀ ਆਖਿਆ, ਪਹਿਲਾਂ ਪਿਆਰ ਨਾਲ ਸਮਝਾਓ, ਧਰਮ ਦਾ ਪ੍ਰਚਾਰ ਪਿਆਰ ਨਾਲ ਕੀਤਾ ਜਾ ਸਕਦਾ, ਤੇ ਜੇ ਕੋਈ ਨਯਾ ਨਾ ਸਮਝੇ ਫਿਰ ਗੁਰਸਿੱਖ ਦਾ ਤਲਵਾਰ ਦੇ ਮੁੱਠੇ ਤੇ ਵੀ ਹੱਥ ਚੱਲਿਆ ਜਾਏ ਤੇ ਕੋਈ ਮਾੜੀ ਗੱਲ ਨਹੀਂ, ਜੇ ਸੁਧਾਰਨਾ ਹੀ ਪਵੇ। ਕਲਗੀਧਰ ਕਹਿੰਦੇ ਹੁੰਦੇ ਸੀ, ਮੈਂ ਜ਼ਾਲਮਾਂ ਜਰਵਾਣਿਆਂ ਨੂੰ ਰੋਕਣਾ ਕਿ ਸਿਆਣੇ ਬਣ ਜਾਓ, ਜੇ ਨਹੀਂ ਰੋਕਦੇ ਤੇ ਉਹਨਾਂ ਦੀਆਂ ਲੱਤਾਂ ਤੋੜ ਕੇ ਵੀ ਉਹਨਾਂ ਨੂੰ ਰੋਕਣ ਨੂੰ ਰੋਕਦਿਆਂ ਇਸ ਨੂੰ ਮੈਂ ਆਪਣਾ ਧਰਮ ਸਮਝਦਾ। ਜੇ ਉਹ ਨਮਾਣਿਆਂ ਨਤਾਣਿਆਂ ਨੂੰ, ਗਰੀਬਾਂ ਨੂੰ ਲਤਾੜਦਾ ਹੀ ਜਾ ਰਿਹਾ ਕੋਈ ਹੰਕਾਰੀ, ਉਹਦੀਆਂ ਲੱਤਾਂ ਤੋੜ ਕੇ ਵੀ ਜੇ ਉਹਨੂੰ ਰੋਕਿਆ ਜਾਏ ਤਾਂ ਵੀ ਇਹ ਧਰਮ ਹੈ। ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ। ਸੱਚੇ ਪਾਤਸ਼ਾਹ ਨੇ ਆਖਿਆ ਕਿਸੇ ਤੋਂ ਡਰਨਾ ਨਹੀਂ ਤੇ ਕਿਸੇ ਨੂੰ ਡਰਾਉਣਾ ਨਹੀਂ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 14 ਜੰਗ ਆਪਣੇ ਜੀਵਨ ਵਿੱਚ ਕੀਤੇ ਨੇ, ਕਦੇ ਵੀ ਕਿਸੇ ਤੇ ਚੜ੍ਹਾਈ ਕਰਕੇ ਨਹੀਂ ਸੱਚੇ ਪਾਤਸ਼ਾਹ ਗਏ। ਜਿਹੜਾ ਚੜ੍ਹ ਕੇ ਆਇਆ ਉਹਨੂੰ ਫਿਰ ਗੁਰਮੁਖੋ ਜਾਣ ਨਹੀਂ ਦਿੱਤਾ। ਇਸ ਕਰਕੇ ਸਾਡੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਇਹੀ ਸਿਖਾਇਆ ਕਿ ਭਾਈ ਧਰਮ ਦਾ ਪ੍ਰਚਾਰ ਪਿਆਰ ਨਾਲ ਕਰੋ, ਜਿੱਥੇ ਭਗਤੀ ਦਿੱਤੀ ਹੈ ਉੱਥੇ ਨਾਲ ਸ਼ਕਤੀ ਵੀ ਦਿੱਤੀ ਹੈ, ਸੰਤ ਵੀ ਸਿਪਾਹੀ ਵੀ ਬਣੋ। ਗੁਰੂ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਛੇਵੇਂ ਪਾਤਸ਼ਾਹ ਜੀ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਤੇ ਗੁਰਮੁਖੋ ਦੋਵੇਂ ਚੀਜ਼ਾਂ ਦੀ ਲੋੜ ਹੈ, ਭਗਤੀ ਦੀ ਵੀ ਜ਼ਰੂਰਤ ਹੈ, ਸ਼ਕਤੀ ਦੀ ਵੀ ਜ਼ਰੂਰਤ ਹੈ। ਗੁਰਸਿੱਖਾ ਸਵੇਰ ਵੇਲੇ ਜਦੋਂ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਹੋਵੇ ਉਸ ਵੇਲੇ ਸੰਤ ਲੱਗੇ, ਤੇ ਜਦੋਂ ਸ੍ਰੀ ਸਾਹਿਬ ਪਾ ਕੇ ਘਰੋਂ ਤੁਰੇ ਉਸ ਵੇਲੇ ਤੇ ਸਿਪਾਹੀ ਲੱਗੇ। ਸੰਤ ਵੀ ਬਣੋ ਤੇ ਸਿਪਾਹੀ ਵੀ ਬਣੋ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ। ਇਹੋ ਜਿਹਾ ਖਾਲਸਾ ਸਜਾਵਾਂਗਾ ਜਿਹੜਾ ਲੱਖਾਂ ਵਿੱਚ ਖਲੋਤਾ ਹੋਏਗਾ ਤੇ ਵੱਖਰਾ ਹੀ ਨਜ਼ਰ ਆ ਜਾਇਆ ਕਰੇਗਾ। ਜੈਤੇ ਨੇ ਆਖਿਆ ਸੀ ਮਹਾਰਾਜ ਸਿੱਖ ਤੇ ਬੜੇ ਸਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਵੇਲੇ, ਪਰ ਬੋਲਿਆ ਕੋਈ ਨਹੀਂ। ਗੁਰੂ ਗੋਬਿੰਦ ਸਿੰਘ ਆਖਣ ਲੱਗੇ, ਜੈਤਿਆ ਇਹੋ ਜਿਹਾ ਖਾਲਸਾ ਸਾਜਾਂਗਾ ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਐਸਾ ਮੈਂ ਸਜਾਉਣਾ ਖਾਲਸਾ ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਐਸਾ ਮੈਂ ਸਜਾਉਣਾ ਜੇ ਗੁਰਮੁਖੋ ਕਿਸੇ ਨੇ ਇਸ਼ਨਾਨ ਕਰਨ ਆਉਣਾ ਉਹਨਾਂ ਦੇ ਜ਼ਬਰਦਸਤੀ ਕਾਰ ਖੋਲ ਲੈਣੇ।